ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ। ਜੋ ਨੇਤਰ ਸੰਤ ਜਿਨ੍ਹਾਂ ਦੇ ਦਰਸ਼ਨ ਨੂੰ ਨਹੀਂ ਵੇਖਦੇ ਉਹ ਨੇਤਰ ਬਿਹਾਲਿਆ ਭਾਵ ਦੁਖੀ ਹੁੰਦੇ, ਬੇਹਾਲ ਹੀ ਹੁੰਦੇ ਨੇ। ਕਰਨ ਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ। ਜੋ ਕੰਨ ਗੁਰੂ ਦੇ ਉਪਦੇਸ਼ ਨੂੰ ਨਹੀਂ ਸੁਣਦੇ ਉਹ ਕੰਨ ਸਿੱਕਾ ਪਾ ਕੇ, ਸਿੱਕਾ ਢਾਲ ਕੇ ਪਾ ਕੇ ਬੰਦ ਕਰ ਦੇਣੇ ਚਾਹੀਦੇ। ਉਹਨਾਂ ਕੰਨਾਂ ਦੀ ਲੋੜ ਹੀ ਕੀ ਹੈ ਦੁਨੀਆਂ 'ਚ। ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀ ਹੈ। ਜੋ ਜਬਾਨ ਵਾਹਿਗੁਰੂ ਦਾ ਨਾਮ ਹੀ ਨਹੀਂ ਜਪਦੀ ਉਹ ਜੀਵ ਨੂੰ ਤਿਲ ਤਿਲ ਕਰਕੇ ਰੰਚਕ ਰੰਚਕ ਕਰਕੇ ਕੱਟਦੀ ਹੈ, ਬਿਲਕੁਲ ਟੁਕੜੇ ਟੁਕੜੇ ਕਰਦੀ ਉਹਦੇ। ਅਰੇ ਜੇ ਬਾ ਕਰੋ ਸਤਖੰਡ ਜਾਮ ਨਾ ਉਚਰ ਸ੍ਰੀ ਗੋਬਿੰਦ। ਤੁਲਸੀ ਰਸਨਾ ਤੋ ਭਲੀ ਜਾਮ ਕਹੀਆ ਰਾਮ, ਨਹੀਂ ਤਾਂ ਕਾੜ ਨਿਕਾਰੀਆ ਮੁੱਖ ਮੈਂ ਭਲੋ ਨਾ ਚਾਮ। ਫਿਰ ਤਾਂ ਜਾਮੀ ਹੈ ਇਹ, ਜਿਨ ਹਰ ਕਥਾ ਸੁਣੀ ਨੇ ਕਾਨਾ, ਸਰਵਨ ਰੰਧਰ ਇਹ ਭਵਨ ਸਮਾਨਾ, ਨੈਨਨ ਸੰਤ ਦਰਸ ਨੇ ਦੇਖਾ, ਲੋਚਨ ਮੋਰ ਪੰਖ ਕੇ ਲਿਖ। ਜਿਨ ਹਰ ਭਗਤ ਹਿਰਦੈ ਨਹਿ ਆਨੀ, ਜੀਵਤ ਸ਼ਬਦ ਸਮਾਨ ਤੇ ਪ੍ਰਾਨੀ, ਜੋ ਨਹਿ ਕਰੈ ਰਾਮ ਗੁਣ ਗਾਨਾ, ਜੀ ਸੋ ਦਾਦਰ ਜੀ ਸਮਾਨਾ। ਅਤੇ ਤੁਲਸੀ ਜੀ ਨੇ ਵੀ ਇਹ ਚੀਜ਼ਾਂ ਲਿਖੀਆਂ ਕਿ ਇਸ ਪ੍ਰਕਾਰ ਮਨ ਦੇ ਅੰਦਰ ਵਿਚਾਰ ਕਰਨੀ ਚਾਹੀਦੀ ਹੈ। ਜਦੋਂ ਬਾਬਾ ਅਤਰ ਸਿੰਘ ਜੀ ਮਸਤੂਆਣ ਵਾਲਿਆਂ ਨੇ ਪਿੰਡਾਂ ਦੇ ਜਿਹੜੇ ਮੁੰਡੇ ਸੀ ਅਨਪੜ੍ਹ ਬਿਲਕੁਲ ਹੀ ਗਵਾਰ ਢੋਰ ਸੀ ਪੁਰਾਣੇ ਸਮੇਂ 'ਚ ਬੋਲੀਆਂ ਭੰਗੜੇ ਪਾਉਣੇ, ਇਹ ਤੁਕ ਦੇ ਨਾਲ ਉਹਨਾਂ ਨੂੰ ਬਦਲਿਆ ਸੀ। ਕਹਿੰਦੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ। ਫਿਰ ਇਹਦੀ ਅਰਥ ਬਣਾ ਲਏ, ਅਰਥਾਂ ਨੂੰ ਗਾਇਨ ਕੀਤਾ। ਫਿਰ ਅਰਥ ਗਾਇਨ ਕਰਕੇ ਫਿਰ ਉਹਨਾਂ ਨੂੰ ਸਮਝ ਲੱਗੀ ਇਹਦਾ ਮਤਲਬ ਕੀ ਹੈ। ਜੇ ਤੂੰ ਨਾਮ ਨਾ ਜਪੇਂਗੀ ਜੇਬਾ ਮੇਰੀਏ ਤਿਲ ਤਿਲ ਕੱਟੀ ਜਾਏਗੀ। ਸੋ ਇਸ ਪ੍ਰਕਾਰ ਉਹਨਾਂ ਨੇ ਇਸ ਅਰਥ ਨੂੰ ਗਾ ਕੇ ਉਹਨਾਂ ਦੇ ਕੰਨਾਂ 'ਚ ਪਾਇਆ। ਹਰਿਹਾ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀ ਹੈ। ਹੇ ਹਰਿਹਾ, ਜੇ ਰਾਏ ਪ੍ਰਕਾਸ਼ ਰੂਪ ਵਾਹਿਗੁਰੂ ਦਾ ਚਿੰਤਨ ਕਰਨਾ ਜੀ ਨੂੰ ਭੁੱਲ ਜਾਵੇ ਤਾਂ ਦਿਨੋਂ ਦਿਨ ਇਹਨੂੰ ਘਟੀਆ ਘਾਟਾ ਹੀ ਘਾਟਾ ਹੈ। ਸੋ ਜਿਵੇਂ ਫਰਮਾਇਆ ਸਿਆਣਿਆਂ ਨੇ, ਨਾਮ ਜਪਣ ਕੋ ਜੇਵਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, 24,000 ਖਰਚ ਬੰਦੇ ਦਾ ਆਮਦ ਮੂਲ ਨਾ ਥੀਵੇ, ਜਿਸ ਬੰਦੇ ਨੂੰ ਇਤਨਾ ਘਾਟਾ ਸੋ ਬੰਦਾ ਕਿਉਂ ਜੀਵੇ। ਪੰਕਜ ਫਾਥੇ ਪੰਖ, ਪੰਕਜ ਫਾਥੇ ਪੰਖ ਮਹਾਂਮਦ ਗੁੰਫਿਆ। ਸੋ ਦ੍ਰਿਸ਼ਟਾਂਤ ਮਹਾਂਮਦ ਗੁੰਫਿਆ ਭਾਵ ਦਿੰਦੇ ਨੇ ਕਿ ਬੜੀ ਖੁਸ਼ਬੂ ਨਾਲ ਗੁੰਥਨੋ ਜੋ ਕਮਲ ਫੁੱਲ ਹਨ, ਜਿਸ ਵੇਲੇ ਉਹ ਪੰਕਜ ਕਮਲ ਫੁੱਲ ਪੰਖ ਚਿੱਕੜ 'ਚ ਫਾਥੇ ਫਸ ਜਾਂਦੇ ਹਨ, ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਉਸ ਵੇਲੇ ਉਸ ਚਿੱਕੜ ਸੰਗ ਭਾਵ ਨਾਲ ਉਹਨਾਂ ਕਮਲਾਂ ਦੇ ਅੰਗ ਉਰਝਾਏ ਫਸ ਰਹਿਣ ਅਤੇ ਕਮਲ ਫੁੱਲਾਂ ਨੂੰ ਸੁੰਫਿਆ। ਖਿੜਨਾ ਜਿਹੜਾ ਹੁੰਦਾ ਬਿਸਰ ਤੇ ਭਾਵ ਭੁੱਲ ਜਾਂਦਾ। ਐ ਕਹੂ ਐਸਾ ਮੀਤ ਜੇ ਤੋਰੈ ਬਿਖਮ ਗਾਂਠ। 1363 ਅੰਗ ਤੇ ਫਰਮਾਉਂਦਿਆ, ਹੇ ਹਰਿਆਂ, ਤੇਰੇ ਖਿਆਲ ਵਿੱਚ ਇਹੋ ਜਿਹਾ ਕੋਈ ਹੈ ਮਿੱਤਰ ਜੋ ਉਹਨਾਂ ਕਮਲ ਫੁੱਲਾਂ ਦੀ ਚਿੱਕੜ ਰੂਪ ਕਠਿਨ ਗੰਢ ਨੂੰ ਤੋੜ ਦੇਵੇ? ਤਾਂ ਹਰਿਆਂ ਨੇ ਕਿਹਾ, ਹੇ ਪ੍ਰਭੂ, ਆਪ ਹੀ ਕਿਰਪਾ ਕਰਕੇ ਦੱਸੋ, ਮੈਨੂੰ ਤਾਂ ਕੋਈ ਸਮਝ ਨਹੀਂ। ਨਾਨਕ ਇੱਕ ਸ੍ਰੀ ਧਰ ਨਾਥ ਜੇ ਟੂਟੇ ਲੇ ਸਾਂਠ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਨੇ ਕਿ ਫਿਰ ਹੁਣ ਤਾਂ ਇਹ ਹਰਿਆਂ ਇੱਕ ਸ੍ਰੀ ਧਰ ਨਾਥ ਪਰਮਾਤਮਾ ਹੀ ਮਿੱਤਰ ਹੈ, ਜੋ ਬੱਦਲਾਂ ਨੂੰ ਹੁਕਮ ਦੇ ਕੇ ਵਰਖਾ ਪਵਾ ਕੇ ਟੁੱਟੇ ਹੋਏ ਕਮਲ ਫੁੱਲਾਂ ਨੂੰ ਸਾਂਠ ਭਾਵ ਖੜਾ ਦਿੰਦਾ ਹੈ। ਪੰਕਜ ਪਾਥੇ ਪੰਕ ਮਹਾਂਮਦ ਗੁੰਫਿਆ। ਮਹਾਂਮਦ ਹੁੰਦਾ ਬਹੁਤ ਹੀ ਹੰਕਾਰ ਵਿੱਚ ਗੁੰਫਿਆ, ਤਦਾਕਾਰ ਹੋਏ ਜੀਵਾਂ ਰੂਪੀ ਪੰਕਜ ਭਾਵ ਕਮਲ ਫੁੱਲ ਮੋਹ ਰੂਪੀ ਪੰਕਜ ਚਿੱਕੜ ਵਿੱਚ ਫਸੇ ਹੋਏ ਆ। ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਮੋਹ ਰੂਪ ਚਿੱਕੜ ਦੇ ਨਾਲ ਅੰਗ ਹੁੰਦਾ ਹਿਰਦੇ ਦੇ, ਉਰਝਾਏ ਹੁੰਦਾ ਤਦਾਕਾਰ ਹੋਣ ਕਰਕੇ ਪਰਮੇਸ਼ਰ ਵਾਲੇ ਪਾਸੇ ਸੁੰਫਿਆ। ਖਿੜਨਾ ਇਹ ਜੀਵ ਨੂੰ ਬਿਸਰ ਤੇ ਭੁੱਲ ਹੀ ਗਿਆ। ਐ ਕਹੂ ਐਸਾ ਮੀਤ ਜੇ ਤੋਰੈ ਬਿਖਮ ਗਾਂਠ। ਇਹ ਹਰਿਆਂ, ਤੇਰੀ ਨਿਗਾਹ ਵਿੱਚ ਕੋਈ ਇਹੋ ਜਿਹਾ ਮਿੱਤਰ ਹੈ ਤਾਂ ਦੱਸ, ਜਿਹੜਾ ਜੀਵ ਰੂਪ ਕਮਲ ਫੁੱਲ ਦੀ ਮੋਹ ਰੂਪ ਕਠਿਨ ਗੰਢ ਨੂੰ ਤੋੜ ਦੇਵੇ। ਮਹਾਰਾਜੇ ਤਾਂ ਤੁਸੀਂ ਵੀ ਦੱਸੋ। ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਂਠ। ਮਹਾਰਾਜ ਕਥਨ ਕਰਦੇ ਆ ਵੀ ਇੱਕ ਸ੍ਰੀ ਧਰਨਾਥ ਪਰਮਾਤਮਾ ਹੀ ਇਸ ਦਾ ਮਿੱਤਰ ਹੈ, ਜੋ ਗੁਰੂ ਰੂਪ ਬਦਲ ਨੂੰ ਹੁਕਮ ਦੇ ਕੇ ਉਪਦੇਸ਼ ਰੂਪ ਜਲ ਦੀ ਵਰਖਾ ਪਵਾ ਕੇ ਟੁੱਟੇ ਹੋਏ ਜੀਵਾਂ ਨੂੰ ਆਪਣੇ ਵਾਲੇ ਪਾਸੇ ਸਾਂਠ ਹੁੰਦਾ ਖੜਾ ਦਿੰਦਾ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਤਾਂ ਸਤਿਗੁਰੂ ਮਹਾਰਾਜ ਹੀ ਕਿਰਪਾ ਕਰਕੇ ਬਚਾਉਣ। ਧਾਵ ਦਸਾ ਅਨੇਕ ਪ੍ਰੇਮ ਪ੍ਰਭ ਕਾਰਨੇ, ਪ੍ਰਭੂ ਅਕਾਲ ਪੁਰਖ ਦੀ ਪ੍ਰਾਪਤੀ ਦੇ ਵਾਸਤੇ ਮੈਂ ਪ੍ਰੇਮ ਨਾਲ ਅਨੇਕਾਂ ਹੀ ਦਸਾਂ ਭਾਵ ਤਰਫ ਉਸ ਪਾਸੇ ਧਾਵੋਂ ਦੌੜਦੀ ਹਾਂ। ਪੰਜ ਸਤਾਵ ਹੈ ਦੂਤ ਕਵਨ ਵਿਧ ਮਾਰਨੇ, ਪਰ ਪੰਜ ਕਾਮ ਆਦਿਕਾਂ ਰੂਪੀ ਦੂਤਾਂ ਨੂੰ ਮੈਂ ਸਤਾਵੈ ਦੁੱਖ ਦਿੰਦੇ ਹਨ। ਆਪ ਦੱਸੋ ਉਹਨਾਂ ਦੂਤਾਂ ਨੂੰ ਕਿਸ ਤਰੀਕੇ ਰੀਤੀ ਨਾਲ ਮਾਰਨਾ ਕਰਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦਿੰਦੇ ਹਨ, ਤੀਖਣ ਬਾਣ ਚਲਾਏ ਨਾਮ ਪ੍ਰਭ ਧਿਆਈ ਹੈ, ਹਰਿਆ ਮਹਾਂ ਬਿਖਾਦੀ ਘਾਤ ਪੂਰਨ ਗੁਰ ਪਾਈ ਹੈ। ਧਿਆਈਆ ਦੇ ਧੱਦੇ ਦੇ ਥੱਲੇ ਅੱਧਾ ਜਈਆ ਧਿਆਈਆ ਪਾਠ ਕਰਨਾ। ਇਹ ਹਰਿਆ ਪੂਰਨ ਗੁਰੂ ਨੂੰ ਪਾ ਕੇ ਪ੍ਰਭੂ ਅਕਾਲ ਪੁਰਖ ਦੇ ਨਾਮ ਨੂੰ ਧਿਆਉਣ ਰੂਪ ਤਿੱਖੇ ਬਾਣਾਂ ਨੂੰ ਚਲਾਉਣਾ ਕਰ, ਤਾਂ ਮਹਾਂਵਿਸ਼ੀਆਂ ਨੂੰ ਖਾਣ ਵਾਲੇ ਜੋ ਕਾਮ ਕ੍ਰੋਧ ਆਦਿਕ ਸ਼ਤਰੂ ਹਨ, ਉਹਨਾਂ ਦਾ ਫਿਰ ਘਾਤ ਹੁੰਦਾ, ਨਾਸ਼ ਕਰਨਾ ਪ੍ਰਾਪਤ ਹੁੰਦਾ। ਸਤਿਗੁਰ ਕੀਨੀ ਦਾਤ ਮੂਲ ਨਾ ਨਿਖੁੱਟਈ, ਸਤਿਗੁਰੂ ਜੀ ਨੇ ਜੋ ਸਾਨੂੰ ਨਾਮ ਦੀ ਦਾਤ ਦੇਣੀ ਕੀਤੀ ਆ, ਉਹ ਦਾਤ ਮੂਲ ਕਦਾਚਿਤ ਵੀ ਨਿਖੁੱਟਈ ਮੁੱਕਦੀ ਨਹੀਂ। ਸਤਿਗੁਰੂ ਨੇ ਦਾਤ ਦੇ ਕੇ ਨਾਲ ਇਸ ਤਰ੍ਹਾਂ ਹੀ ਵਰ ਦਿੱਤਾ ਹੈ, ਖਾਵਹੋ ਪੁੰਚੋ ਸਭ ਗੁਰਮੁਖ ਛੁੱਟਈ। ਮਹਾਰਾਜ ਫਰਮਾਉਂਦੇ ਹਨ, ਗੁਰਮੁਖ ਬਣ ਕੇ ਆਪ ਖਾਓ, ਭਾਵ ਆਪ ਨਾਮ ਦਾ ਆਨੰਦ ਮਾਣੋ, ਅਤੇ ਉਪਦੇਸ਼ ਦੇ ਕੇ ਹੋਰਨਾਂ ਨੂੰ ਵੀ ਖਰਚਣਾ ਕਰੋ, ਭਾਵ ਦੂਜਿਆਂ ਨੂੰ ਵੀ ਵਰਤਾਓ ਖਰਚਾਓ, ਤਾਂ ਸੰਸਾਰ ਤੋਂ ਫਿਰ ਛੁਟਕਾਰਾ ਹੋਵੇਗਾ। ਖਾਵੋ ਹੁੰਦਾ ਮੰਨਣ ਕਰੋ, ਪੁੰਚੋ ਹੁੰਦਾ ਨਿਧਿਆਸਨ ਕਰੋ। ਸੋ ਖਾਵੋ ਹੁੰਦਾ ਪਰੋਖ ਗਿਆਨ ਧਾਰੋ, ਅਤੇ ਪੁੰਚੋ ਹੁੰਦਾ ਪਰੋਖ ਗਿਆਨ ਨੂੰ ਧਾਰਨਾ ਕਰੋ। ਅੰਮ੍ਰਿਤ ਨਾਮ ਨਿਧਾਨ ਦਿਸਾ ਦਿੱਤਾ ਤੁਸ ਹਰ, ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ। ਹਰੀ ਦਾ ਨਾਮ ਅੰਮ੍ਰਿਤ ਜੋ ਨਿਧੀਆਂ ਦਾ ਖਜ਼ਾਨਾ ਹੈ, ਉਹ ਗੁਰੂ ਨੇ ਤੁਸ ਕੇ ਦਿੱਤਾ, ਪ੍ਰਸੰਨ ਹੋ ਕੇ ਬਖਸ਼ਤਾ। ਨਾਨਕ ਸਦਾ ਅਰਾਧ ਕਦੇ ਨਾ ਜਾ ਹੇ ਮਰ। ਮਹਾਰਾਜ ਫਰਮਾਉਂਦੇ, ਹੇ ਹਰਿਹਾਂ, ਹੇ ਭਾਈ, ਤੂੰ ਉਸ ਪ੍ਰਭੂ ਦੇ ਨਾਮ ਨੂੰ ਸਦਾ ਅਰਾਧਨਾ ਕਰ, ਤਾਂ ਫਿਰ ਮਰ ਕੇ ਕਦਾਚਿਤ ਵੀ ਜੂਨੀਆਂ 'ਚ ਜਮ ਰਸਤੇ 'ਚ ਨਹੀਂ ਜਾਏਗਾ। ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ। ਵਾਹਿਗੁਰੂ ਦੇ ਪਿਆਰ ਵਾਲੇ ਭਗਤ ਜਨ ਜਿੱਥੇ ਵੀ ਜਾਂਦੇ ਆ, ਉਹ ਥਾਂ ਸੋਭਨੀਕ ਹੀ ਹੁੰਦਾ। ਸਗਲੇ ਹੋਏ ਸੁੱਖ ਹਰ ਨਾਮ ਧਿਆਵਣਾ। ਹਰੀ ਨਾਮ ਦੇ ਧਿਆਉਣ ਕਰਕੇ ਭਗਤਾਂ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਜੀ ਕਰਨ ਜੈ ਕਾਰ ਨਿੰਦਕ ਮੂਏ ਪਚ। ਸ੍ਰੇਸ਼ਟ ਕਰਮਾਂ ਦੇ ਕਰਨ ਵਾਲੇ ਸ਼ਰਧਾਲੂ ਮਨੁੱਖ ਭਗਤਾਂ ਅੱਗੇ ਜੈਕਾਰ ਨਮਸਕਾਰਾਂ ਕਰਦੇ ਨੇ, ਪਰ ਨਿੰਦਕ ਬੰਦੇ ਭਗਤਾਂ ਦੀ ਵਡਿਆਈ ਨੂੰ ਨਾ ਸਹਾਰਦੇ ਹੋਏ ਈਰਖਾ ਦੀ ਅੱਗ ਵਿੱਚ ਸੜ ਕੇ ਦੁਖੀ ਹੋ ਕੇ ਮਰਦੇ ਨੇ। ਸਾਜਨ ਮਨ ਆਨੰਦ ਨਾਨਕ ਨਾਮ ਜਪ। ਸਤਿਗੁਰੂ ਫਰਮਾਉਂਦੇ ਆ, ਵਾਹਿਗੁਰੂ ਨਾਮ ਦੇ ਜਪਣ ਕਰਕੇ ਸਾਜਨ ਗੁਰਮੁਖਾਂ ਦੇ ਮਨ ਵਿੱਚ ਆਨੰਦ ਪ੍ਰਾਪਤ ਹੋਇਆ। ਇਹ ਹਰਿਆ ਸੰਸਾਰੀ ਜੀਵ ਧੰਦਿਆਂ ਵਿੱਚ ਇੰਨੇ ਖਚਿਤ ਹਨ ਕਿ ਪਾਵਨ ਪਤਿਤ ਪੁਨੀਤ ਕਤੈ ਨਹੀਂ ਸੇਵੀ ਹੈ। ਪਾਵਨ ਪਵਿੱਤਰ ਰੂਪ ਜੋ ਵਾਹਿਗੁਰੂ ਦਾ ਨਾਮ ਹੈ, ਪਤਿਤ ਪਾਪੀਆਂ ਨੂੰ ਜੋ ਪੁਨੀਤ ਪਾਪ ਪਵਿੱਤਰ ਕਰਨ ਵਾਲਾ ਹੈ, ਉਸ ਨਾਮ ਨੂੰ ਕਤਹ ਹੈ ਕਦੇ ਵੀ ਸੇਵਨਾ ਨਹੀਂ ਕਰਦੇ, ਭਾਵ ਨਾਮ ਨਹੀਂ ਜਪਦੇ। ਪਾਪੀਆਂ ਨੂੰ ਤਾਰਨ ਵਾਲੇ ਜੋ ਗੁਰੂ ਦੇ ਪੁਨੀਤ ਪਵਿੱਤਰ ਪਾਵਨ ਚਰਨ ਹਨ, ਉਹਨਾਂ ਚਰਨਾਂ ਨੂੰ ਇਹ ਜੀਵ ਕਦੇ ਵੀ ਸੇਵਦਾ ਨਹੀਂ। ਚਿੱਤ ਨੂੰ ਪਾਵਨ ਪਵਿੱਤਰ ਕਰਨ ਵਾਲੇ ਅਤੇ ਧਰਮ ਤੋਂ ਪਤਿਤ ਹੋਇਆਂ ਨੂੰ ਪੁਨੀਤ ਕਰਨ ਵਾਲੇ ਜੋ ਗੁਰੂ ਸਾਹਿਬ ਜੀ ਹਨ, ਉਹਨਾਂ ਨੂੰ ਜੀਵ ਕਿਸੇ ਪ੍ਰਕਾਰ ਵੀ ਸੇਵਦਾ ਨਹੀਂ। ਝੂਠਾ ਰੰਗ ਖੁਆਰ ਕਹਾਂ ਲੱਗ ਖੇਵੀ ਹੈ। ਝੂਠੇ ਪਦਾਰਥਾਂ ਦੇ ਰੰਗ ਆਨੰਦ ਵਿੱਚ ਖਰਾਬ ਹੋ ਰਿਹਾ ਹੈ, ਪਤਾ ਨਹੀਂ ਲੱਗਦਾ ਜੋ ਇਹਨਾਂ ਵਿੱਚ ਲੱਗ ਕੇ ਜੀਵ ਕਹਾਂ ਲੱਗ ਕਦ ਤੱਕ ਦੁੱਖਾਂ ਨੂੰ ਖੇਵੀ ਆ ਹੁੰਦਾ ਸਹਾਰੇਗਾ। ਹਰ ਚੰਦੌਰੀ ਪੇਖ ਕਾਹੇ ਸੁੱਖ ਮਾਨਿਆ। ਹਰੀ ਚੰਦ ਦੀ ਨਗਰੀ ਵੱਜ ਜੋ ਮਿਥਿਆ ਪਦਾਰਥ ਹਨ, ਉਹਨਾਂ ਨੂੰ ਵੇਖ ਕੇ ਪਤਾ ਨਹੀਂ ਇਹ ਜੀਵ ਨੇ ਕਾਹਦੇ ਵਾਸਤੇ ਸੁੱਖ ਮੰਨਿਆ ਹੋਇਆ। ਹਰੇ ਹਾਂ ਹਉਂ ਬਲਿਹਾਰੀ ਤਿੰਨ ਜੇ ਦਰਗਹਿ ਜਾਂਦੇ ਹਾਂ। ਮਹਾਰਾਜ ਕਹਿਣ ਲੱਗੇ, ਹੇ ਹਰਿਆ, ਅਸੀਂ ਤਾਂ ਉਹਨਾਂ ਗੁਰਮੁਖਾਂ ਉੱਪਰੋਂ ਕੁਰਬਾਨ ਜਾਂਦੇ ਹਾਂ ਜਿਹੜੇ ਗੁਰਮੁਖ ਵਾਹਿਗੁਰੂ ਦੀ ਦਰਗਾਹ ਵਿੱਚ ਸ੍ਰੇਸ਼ਠ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਦਰ ਗਹਿ ਭਾਵ ਦਰ ਦੇ ਅੰਦਰ ਤੁਰੀਆ ਪਦ ਰੂਪ ਜਗ੍ਹਾ ਨੂੰ ਜਾਣ ਲਿਆ। ਉਹਨਾਂ ਗੁਰਮੁਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ ਦਰ ਦੇ ਅੰਦਰ ਹੀ, ਗਹਿ ਜਿਹੜੀ ਜਗ੍ਹਾ ਹੈ, ਸਰੂਪ ਗਿਆਨ ਹੈ, ਸ੍ਰੇਸ਼ਠ ਗਿਆਨ ਅੰਦਰ ਆਤਮਾ ਨੂੰ ਜਾਣ ਲਿਆ। ਇੰਨੇ ਕਰਮ ਅਨੇਕ ਗਵਾਰ ਬੇਕਾਰ ਧਨ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਹਨ ਪਾਵਨ ਬਚਨ, ਇਹ ਜਿਹੜਾ ਮੂਰਖ ਬੰਦਾ ਹੈ, ਇਹ ਮੂਰਖ ਬੰਦੇ ਨੇ ਕਰਮ ਤਾਂ ਅਨੇਕਾਂ ਹੀ ਕੀਤੇ ਆ, ਪਰ ਘਨ ਇੱਕ ਰਸ ਘਣੇ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਕਰਮ ਕੀਤੇ ਨੇ। ਘਨ ਹੁੰਦਾ ਸਮੂਹ ਅਤੇ ਗਵਾਰ ਮੂਰਖ ਬੰਦਿਆਂ ਨੇ ਮਿਲ ਕੇ ਵਿਕਾਰਾਂ ਦੀ ਉਤਪਤੀ ਕਰਨ ਵਾਲੇ ਅਨੇਕਾਂ ਪ੍ਰਕਾਰ ਕਰਮ ਕੀਤੇ ਨੇ। ਮਹਾ ਦੁਰਗੰਧਤ ਵਾਸ ਸੱਠ ਕਾ ਛਾਰ ਤਨ। ਸੱਠ ਕੱਸ ਕੇ ਨਹੀਂ ਬੋਲਣਾ, ਫਿਰ ਤਾਂ ਸੱਠ ਦੀ ਗਿਣਤੀ ਆ ਜਾਣੀ ਹੈ। ਇਹ ਸੱਠ ਅੱਖਰ ਅਲੱਗ ਹੈ, ਸੋ ਬਹੁਤ ਵਿਸ਼ਵਕਾਰਾਂ ਰੂਪ ਦੁਰਗੰਧੀ ਵਿੱਚ ਵਾਸਾ ਹੋ ਰਿਹਾ, ਇਸ ਕਰਕੇ ਸੱਠ ਬੰਦਾ ਮੂਰਖ ਕਹਿੰਦੇ ਸਠਿਆ ਗਿਆ ਹੈ। ਸੱਠ ਮੂਰਖ ਬੰਦਿਆਂ ਦਾ ਤਨ ਸਰੀਰ ਛਾਰ ਦੀ ਤਰ੍ਹਾਂ ਨਿਸ਼ਫਲ ਚਲਿਆ ਜਾਂਦਾ। ਮਹਾਂ ਦੁਰਗੰਧਤ ਬਹੁਤੀ ਬਦਬੋ ਵਾਲੀ ਥਾਂ ਭਾਵ ਮਾਤਾ ਦੇ ਉਦਰ ਵਿੱਚ ਵਾਸਾ ਹੁੰਦਾ ਸੱਠ ਮੂਰਖ ਬੰਦਾ, ਇਹਦਾ ਜੋ ਸਰੀਰ ਹੈ ਉਸ ਪਰ ਲਾਂਤਾਂ ਰੂਪ ਸਵਾਹ ਪੈਂਦੀ ਹੈ। ਫਿਰ ਤੋ ਗਰਬ ਗੁਬਾਰ ਮਰਨ ਨਹਿ ਜਾਣੀ, ਇਹ ਹੰਕਾਰੀ ਬੰਦਾ ਗਿਆਨ ਰੂਪ ਗੁਬਾਰ ਘੁੱਪ ਹਨੇਰੇ 'ਚ ਤੁਰਿਆ ਫਿਰਦਾ, ਆਪਣੇ ਮਰਨ ਦੇ ਸਮੇਂ ਨੂੰ ਜਾਣਦਾ ਹੀ ਨਹੀਂ। ਹਰਿਆਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨਈ, ਇਹ ਹਰਿਆਂ ਇਹ ਸਾਰਾ ਸੰਸਾਰ ਹਰੀ ਚੰਦ ਦੀ ਨਗਰੀ ਵੱਤ ਮਿਥਿਆ ਹੀ ਹੈ, ਇਹਨੂੰ ਵੇਖ ਕੇ ਤੂੰ ਕਾਹੇ ਕਿਸ ਵਾਸਤੇ ਸੱਚ ਹੁੰਦਾ ਸੁੱਖ ਮੰਨਦੀ ਹੈ, ਕਾਹੇ ਸੱਚ ਕਾਹਦੇ ਵਾਸਤੇ ਸੱਚਾ ਮੰਨਦੀ ਹੈ। ਫਿਰ ਹਰਿਆਂ ਨੇ ਬੇਨਤੀ ਕੀਤੀ, ਜੀਵ ਦੀ ਉਮਰ ਪੂਰੀ ਹੋ ਜਾਣ 'ਤੇ ਮੌਤ ਤੋਂ ਕੋਈ ਬਚਾਅ ਹੋ ਸਕਦਾ? ਜਿਸ ਕੀ ਪੂਜਾ ਅਹੁਦ ਤਿਸੈ ਕੌਣ ਰਾਖਈ, ਜਿਸ ਮਨੁੱਖ ਦੀ ਅਹੁਦ ਉਮਰ ਪੂਜਾ ਭਾਵ ਪੂਰੀ ਹੋ ਜਾਂਦੀ ਹੈ, ਭਲਾ ਉਹਨੂੰ ਫਿਰ ਕੌਣ ਕੋਈ ਰੱਖ ਸਕਦਾ? ਭਾਵ ਉਹਨੂੰ ਫਿਰ ਕੋਈ ਰੱਖ ਨਹੀਂ ਸਕਦਾ, ਵੈਦ ਤਾਂ ਰੱਖ ਲੈਂਦੇ ਹੋਣਗੇ ਜੀ। ਪੂਜਾ ਪਾਠ ਥੋੜ੍ਹਾ ਜਿਹਾ ਕਸਮ ਹੀ ਹੈ, ਪੂਜਾ ਨਹੀਂ, ਪੂਜਾ ਪੂਜਾ ਹੁੰਦੀ ਹੈ ਅਤੇ ਪੂਜਾ ਵੈਦ ਇੱਕ ਅਨਕੋ ਭਾਵ ਕਹਾਂ ਲਓ ਭਾਖਈ, ਵੈਦ ਭਲਾ ਅਨੇਕ ਯਤਨਾਂ ਨੂੰ ਕਹਾਂ ਲਓ ਕਿੱਥੋਂ ਤੱਕ ਭਾਖਾ ਹੀ ਦੱਸਣਗੇ, ਅਖੀਰ ਤਾਂ ਮਾਰੀ ਜਾਣਗੇ। ਕਬੀਰ ਵੈਦ ਕਹਿ ਹਉ ਹੀ ਭਲਾ ਦਾਰੂ ਮੇਰਾ ਬਸ, ਇਹ ਤਾਂ ਬਸਤ ਗੋਪਾਲ ਕੀ ਜਾ ਭਾਵੈ ਲੇ ਖੱਸ, ਜੇ ਵੈਦਾਂ ਡਾਕਟਰਾਂ ਦੇ ਬਸ ਹੁੰਦਾ ਸਿਕੰਦਰ ਬਾਦਸ਼ਾਹ ਕਿਉਂ ਮਰਦਾ? ਕਿਉਂਕਿ ਸਿਕੰਦਰ ਕੋਲ ਬਹੁਤ ਕੁਛ ਸੀ, ਬੜਾ ਸਾਰੀ ਦੁਨੀਆ ਜਿੱਤ ਲਈ ਸੀ ਉਹਨੇ, ਉਹਦੇ ਕੋਲ ਬਥੇਰਾ ਪੈਸਾ ਸੀ, ਇਸ ਕਰਕੇ ਕਿਉਂਕਿ ਮਹਾਰਾਜ ਕਹਿੰਦੇ ਇਸ ਪਾਸ ਲੁਕਮਾਨ ਵਰਗੇ ਬੜੇ ਬੜੇ ਸਿਆਣੇ ਹਕੀਮ ਰਹਿੰਦੇ ਸੀ, ਇੱਕ ਪੁੜੀ ਜਿਹਦੇ ਮੂੰਹ 'ਚੋਂ ਪਾ ਦਿੰਦੇ ਬਣਾ ਕੇ ਉਹ ਮੁਰਦਾ ਜਿਉਂਦਾ ਹੋ ਜਾਂਦਾ ਸੀ, ਕਹਿਣ ਤੋਂ ਭਾਵ ਕਿ ਮਰਦਾ ਮਰਦਾ ਬੰਦਾ, ਪਰ ਜਦੋਂ ਰੱਬ ਨੇ ਬੰਦੇ ਨੂੰ ਮਾਰਨਾ ਫਿਰ ਤਾਂ ਕੋਈ ਜਿਉਂ ਹੀ ਜਿਉਂਦਾ ਕਰ ਹੀ ਨਹੀਂ ਸਕਦਾ। ਏਕੋ ਚੇਤ ਗਵਾਰ ਕਾਜ ਤੇਰਾ ਆਵਈ, ਹਰਿਆਂ ਬਿਨ ਨਾਵੈ ਤਨ ਛਾਰ ਬ੍ਰਿਥਾ ਸਭ ਜਾਵਈ, ਇਹ ਹਰਿਆਂ ਇੱਕ ਵਾਹਿਗੁਰੂ ਨੂੰ ਚੇਤਨਾ ਕਰ, ਕਿਉਂਕਿ ਨਾਮ ਹੀ ਪ੍ਰਲੋਕ 'ਚ ਤੇਰੇ ਕੰਮ ਆਉਣ ਵਾਲਾ, ਵਾਹਿਗੁਰੂ ਨਾਮ ਤੋਂ ਬਿਨਾਂ ਇੱਕ ਤਾਂ ਗਵਾਰ ਮੂਰਖਤਾ 'ਚ ਦਾਖਲ ਹੋਈਦਾ ਅਤੇ ਦੂਸਰਾ ਛਾਰ ਸਵਾਹ ਰੂਪ ਜੋ ਤਨ ਹੈ ਇਹ ਸਾਰਾ ਬ੍ਰਿਥਾ ਨਿਸਫਲ ਚਲਿਆ ਜਾਂਦਾ। ਏਕੋ ਚੇਤ ਗਵਾਰ ਕਾਜ ਤੇਰਾ ਆਵੇ, ਹਰਿਆਂ ਬਿਨ ਨਾਵੈ ਤਨ ਛਾਰ ਬ੍ਰਿਥਾ ਸਭ ਜਾਵੇ, ਇਹ ਗਵਾਰ ਮਨ ਤੂੰ ਇੱਕ ਵਾਹਿਗੁਰੂ ਨਾਮ ਚੇਤਨਾ ਕਰ, ਕਿਉਂਕਿ ਇਹ ਨਾਮ ਹੀ ਤੇਰੇ ਕੰਮ ਆਉਣ ਵਾਲਾ। ਇਹ ਭਾਈ ਨਾਮ ਤੋਂ ਬਿਨਾਂ ਸਰੀਰ ਨੇ ਸਵਾਹ ਹੋ ਜਾਣਾ, ਹੋਰ ਸਾਰੇ ਕਰਤੱਬਾਂ ਨੇ ਵੀ ਨਿਸਫਲ ਚਲੇ ਜਾਣਾ। ਔਖਦ ਨਾਮ ਅਪਾਰ ਅਮੋਲਕ ਪੀਜਈ, ਹੇ ਭਾਈ ਅਪਾਰ ਜੋ ਬਹੁਤ ਅਨਮੁੱਲੀ ਜੋ ਨਾਮ ਰੂਪੀ ਔਖਦ ਦਵਾਈ ਹੈ ਉਹਨੂੰ ਪੀਜੇ ਪੀਣਾ ਕਰ। ਮਿਲ ਮਿਲ ਖਾਵ ਹੈ ਸੰਤ ਸਗਲ ਕਉ ਦੀਜਈ, ਸੰਤ ਜਨ ਇਸ ਨਾਮ ਰੂਪ ਦਵਾਈ ਨੂੰ ਆਪ ਮਿਲ ਮਿਲ ਕੇ ਛਕਦੇ ਆ, ਭਾਵ ਜਪਦੇ ਆ, ਅਤੇ ਹੋਰ ਸਾਰੇ ਅਧਿਕਾਰੀ ਜਗਾਸੂ ਜਿਹੜੇ ਆ ਉਹਨਾਂ ਨੂੰ ਵੀ ਜਪਾਉਂਦੇ ਆ ਪਰਮੇਸ਼ਰ ਦਾ ਨਾਮ। ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ, ਜਿਹਨੂੰ ਇਹੋ ਜਿਹੇ ਸੰਤ ਮਹਾਤਮਾ ਮਿਲਦੇ ਆ ਉਹ ਪੁਰਸ਼ ਹੀ ਨਾਮ ਰੂਪ ਦਵਾਈ ਨੂੰ ਪ੍ਰਾਪਤ ਕਰਦਾ। ਹਰਿਆਂ ਹਉ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ, ਇਹ ਹਰਿਆਂ ਅਸੀਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦੇ ਹਾਂ ਜਿਹੜਾ ਗੁਰਮੁਖ ਰੰਗ ਹੁੰਦਾ ਪ੍ਰੇਮ ਸਹਿਤ ਹਰੀ ਨਾਮ ਨੂੰ ਰਾਵਣੇ ਭਾਵ ਉਚਾਰਨ ਕਰਦਾ। ਵੈਦਾਂ ਸੰਦਾ ਸੰਗ ਇਕੱਠਾ ਹੋਇਆ, ਜਿਸ ਵੇਲੇ ਵੈਦਾਂ ਦਾ ਸਮੁਦਾ ਬਿਮਾਰ ਦੇ ਕੋਲ ਇਕੱਠਾ ਹੋਇਆ, ਭਾਵ ਰੋਗੀ ਨੂੰ ਦੇਖਣ ਵਾਸਤੇ ਸਾਰੇ ਹਕੀਮ ਡਾਕਟਰ ਇਕੱਠੇ ਹੋਏ, ਜਾਂ ਸੰਤਾਂ ਰੂਪ ਵੈਦਾਂ ਦਾ ਸੰਗ ਰੋਗੀ ਜੋ ਜਗਿਆਸੂ ਉਹਦੇ ਪਾਸ ਆ ਕੇ ਇਕੱਠਾ ਹੋਇਆ, ਕਿ ਸੰਤ ਰੂਪ ਵੈਦ ਤਾਂ ਮਹਾਂਵਾਕਾਂ ਰੂਪੀ ਦਵਾਈ ਦੱਸਦਾ, ਕੋਈ ਯੋਗ ਕਰਨਾ ਦੱਸਦਾ, ਕੋਈ ਕਰਮ ਕਾਂਡ ਦੱਸਦਾ, ਕੋਈ ਨਾਮ ਦੀ ਦਵਾਈ ਦੱਸਦਾ। ਔਖਦ ਆਏ ਰਾਸ ਵਿੱਚ ਆਪ ਖਲੋਇਆ, ਉਹ ਪਰਮੇਸ਼ੁਰ ਉਹਨਾਂ ਵੈਦਾਂ ਦੇ ਔਖਦ ਦਾਰੂ ਦੇ ਅਤੇ ਇਲਾਜ ਕੀਤੇ ਤਾਂ ਰਾਸ ਆਉਂਦੇ ਜੇ ਆਪ ਪਰਮੇਸ਼ੁਰ ਖੜਾ ਹੋ ਜਾਵੇ ਆ ਕੇ ਵਿੱਚ, ਅਥਵਾ ਉੱਪਰਲੇ ਦੱਸੇ ਹੋਏ ਜਗਿਆਸੂ ਤਾਂ ਹੀ ਮਹਾਤਮਾ ਰੂਪ ਵੈਦਾਂ ਦੇ ਦਾਰੂ ਤਾਂ ਰਾਸ ਆਉਂਦੇ ਆ, ਜਗਿਆਸੂ ਦੇ ਕੀਤੇ ਹੋਏ ਸਾਧਨ ਤਾਂ ਸਫਲੇ ਹੁੰਦੇ ਆ ਜੇ ਪਰਮਾਤਮਾ ਇਹਨਾਂ ਸਾਧਨਾਂ ਵਿੱਚ ਆਪ ਸਹਾਇਤਾ ਕਰੇ, ਸੰਤ ਜੀ ਪਰਮਾਤਮਾ ਹੀ ਖੜ ਜੇ ਆ ਕੇ। ਜਿਹੜੇ ਸੰਤ ਨਾਮ ਜਪਣ ਵਿੱਚ ਸਾਵਧਾਨ ਹੋ ਕੇ ਖੜੇ ਆ ਉਹਨਾਂ ਸੰਤਾਂ ਦੇ ਦੱਸੇ ਹੋਏ ਸਾਧਨਾ ਰੂਪ ਦਾਰੂ ਪਰਮਾਤਮਾ ਦੀ ਸਹਾਇਤਾ ਵਿੱਚ ਹੋਣ ਕਰਕੇ ਰਾਸ ਆਏ ਨੇ। ਜੋ ਜੋ ਉਹਨਾਂ ਕਰਮ ਸੋ ਕਰਮ ਹੋਏ ਪਸਰੇ ਆ, ਉਹਨਾਂ ਦੇ ਜਿਹੜੇ ਜਿਹੜੇ ਸਮਾਨ ਕਰਮ ਸਨ ਉਹ ਸਾਰੇ ਦੇ ਸਾਰੇ ਸ੍ਰੇਸ਼ਠ ਕਰਮ ਹੋ ਕੇ ਪਸਰ ਗਏ। ਉਹਨਾਂ ਸ੍ਰੇਸ਼ਠ ਕਰਮਾਂ ਕਰਕੇ ਹੀ ਉਸ ਗੁਰਮੁਖ ਦੀ ਸਾਰੇ ਸੰਸਾਰ ਵਿੱਚ ਮਾਨ ਪ੍ਰਤਿਸ਼ਠਾ ਫੈਲ ਜਾਂਦੀ ਅਤੇ ਰਿੱਧੀਆਂ ਸਿੱਧੀਆਂ ਨਿਧੀਆਂ ਆਦਿ ਸਭ ਪਦਾਰਥ ਪ੍ਰਾਪਤ ਹੋ ਜਾਂਦੇ ਨੇ। ਆਸ ਕਰਤ ਜਬ ਹੱਥ ਉਠਾਵੈ ਤਬ ਹੀ ਕਰਮੈ ਨਮਨ ਦਪਾਵੈ, ਜੇ ਮਹਾਤਮਾ ਹਾਸੇ ਨਾਲ ਵੀ ਜਦੋਂ ਹੱਥ ਉਠਾਉਂਦਾ ਉਦੋਂ ਹੀ ਨੌ ਨਿਧੀਆਂ ਹੱਥ 'ਚ ਪ੍ਰਾਪਤ ਕਰ ਲੈਂਦਾ। ਹਾਸ ਕਰਤ ਜੋ ਉਦਮ ਉਠਾ ਹੈ ਨਵੋ ਨਿਧ ਤਿਨਕੇ ਕਾਇਆ ਹੈ, ਇਹ ਬਚਿੱਤਰ ਨਾਟਕ ਚ ਮਹਾਰਾਜ ਲਿਖਿਆ ਹੋਇਆ 13ਵੇਂ ਅਧਿਆਇ ਚ 72 ਅੰਗ ਤੇ ਆ। ਹਰਿਆਂ ਦੁੱਖ ਰੋਗ ਸਭ ਪਾਪ ਤਨ ਤੇ ਖਿਸਰਿਆ, ਇਹ ਹਰਿਆਂ ਉਹਦੇ ਦੁੱਖ ਰੋਗ ਤੇ ਸਾਰੇ ਪਾਪਾਂ ਦਾ ਸੰਦਾਵ ਉਹਦੇ ਸਰੀਰ ਤੋਂ ਨਾਸ ਹੀ ਹੋ ਜਾਂਦਾ। ਦੁੱਖ ਜਨਮ ਮਰਨ ਦਾ, ਰੋਗ ਅਗਿਆਨਤਾ ਦਾ, ਤੇ ਹੰਗਤਾ ਮਮਤਾ ਦਾ, ਜਿਹੜਾ ਪਾਪ ਚਾਰ ਪ੍ਰਕਾਰ ਦਾ, ਸੋ ਬ੍ਰਾਹਮਣ ਦਾ ਮਾਰਨਾ ਕਾਲੀ ਗਊ, ਕੰਨਿਆਂ ਦਾ ਮਾਰਨਾ ਅਣਚਾਰੀ ਹੁੰਦਾ, ਬੇਸਵਾ ਧਾਨ ਖਾਣਾ, ਇਹ ਸਾਰੇ ਪਾਪ ਉਹਦੇ ਨਾਸ ਹੋ ਜਾਂਦੇ ਨੇ। ਕਿਉਂ ਮਹਾਰਾਜ ਨੇ ਇਹ ਉਹਨੇ ਬਾਣੀ ਦੇ ਰਾਹੀਂ ਮਾਤਾ ਗੰਗਾ ਜੀ ਦੇ ਛੋਟੇ ਭੈਣ ਜੀ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ। ਸਾਰੀ ਸੰਗਤਾਂ ਨਿਹਾਲ ਕਰਨ ਦਾ ਇੱਕ ਬਹਾਨਾ ਹੁੰਦਾ, ਤਰੀਕਾ ਹੁੰਦਾ। ਸੋ ਇਸ ਪ੍ਰਕਾਰ ਮਹਾਰਾਜ ਅੱਗੇ ਬਖਸ਼ਿਸ਼ ਕਰਦੇ 1363 ਅੰਗ ਉੱਪਰ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਹਨ। ਜਿਸ ਤਰ੍ਹਾਂ ਚੌ ਬੋਲੇ ਬਾਣੀ, ਚੌ ਬੋਲੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੀ ਬਾਣੀ ਚੌ ਬੋਲੇ, ਇੱਕ ਓਂਕਾਰ ਸਤਿਗੁਰ ਪ੍ਰਸਾਦ ਓਂਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਾਡਾ ਖੱਟ ਜੋਤੀ ਪ੍ਰਕਾਸ਼ਕ ਹੈ, ਉਹ ਕੇਵਲ ਇੱਕੋ ਇੱਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ। ਚੌ ਬੋਲੇ ਵਿੱਚ ਦੋ ਸ਼ਬਦ ਨੇ, ਚੌ ਅਤੇ ਬੋਲੇ। ਚੌ ਜਿਹੜਾ ਗੁਰਮਤ ਸਾਹਿਤ ਵਿੱਚ ਕਈ ਅਰਥਾਂ 'ਚ ਵਰਤਿਆ ਗਿਆ, ਚੌ ਦਾ ਮਤਲਬ ਹੁੰਦਾ ਕਹਿਣਾ ਅਤੇ ਚਾਅ ਨਾਲ ਬੋਲਣਾ, ਚੌ ਮਤਲਬ ਚਤਰ, ਚੌ ਚਾਰ ਨੂੰ ਵੀ ਕਹਿੰਦੇ ਆ। ਤੋ ਬੋਲੇ ਹੁੰਦੇ ਨੇ ਬਚਨ, ਨਿੱਗਰ ਗੱਲ, ਇਕਰਾਰ, ਜਿਵੇਂ ਨਿਹੰਗ ਸਿੰਘਾਂ ਦੇ ਬੋਲੇ ਆਪਾਂ ਕਹਿੰਦੇ ਹਾਂ, ਇਸ ਪ੍ਰਕਾਰ ਹੈ ਚੌ ਬੋਲੇ। ਸੋ ਚੌ ਬੋਲੇ ਕਾਵਿ ਦੇ ਵਿੱਚ ਇੱਕ ਛੰਦ ਹੈ ਜਿਹਦੇ ਚਾਰੇ ਤੁਕਾਂਤ ਅਲੱਗ ਅਲੱਗ ਹੁੰਦੇ ਆ। ਉਹ ਛੰਦ ਵੀ ਚੌ ਬੋਲੇ ਆ ਜਿਹਦੀ ਅਖੀਰਲੀ ਤੁਕ ਵਿੱਚ ਇੱਕ ਸ਼ਬਦ ਅੜਿੱਲ ਛੰਦ ਵਾਂਗ ਉਚਾਰਨ ਕੀਤਾ ਹੁੰਦਾ। ਉਹ ਕਵਿਤਾ ਵੀ ਚੌ ਬੋਲੇ ਆ ਜਿਹਦੇ ਵਿੱਚ ਚਾਰ ਜਾਂ ਇਸ ਤੋਂ ਜ਼ਿਆਦਾ ਬੋਲੀਆਂ ਦੇ ਸ਼ਬਦ ਮਿਲੇ ਹੋਏ ਹੋਣ। ਉਹ ਕਵਿਤਾ ਵੀ ਚੌ ਬੋਲੇ ਆ ਜਿਸ ਵਿੱਚ ਚਾਰ ਕਵੀਆਂ ਦੀ ਕਵਿਤਾ ਹੋਏ। ਬਾਣੀ ਵਿੱਚ ਵੀ ਉਹ ਰਚਨਾ ਚੌ ਬੋਲੇ ਆ ਜਿਸ ਵਿੱਚ ਚਾਰ ਪ੍ਰੇਮੀਆਂ ਦੇ ਬੋਲ ਹੋਣ ਗੁਰਸਿੱਖਾਂ ਦੇ। ਸੰਗੀਤ ਵਿੱਚ ਚਤਰੰਗ ਜਾਂ ਚੌ ਬੋਲੇ ਉਹਨੂੰ ਕਹਿੰਦੇ ਆ ਜਿਸ ਵਿੱਚ ਗੀਤ, ਸਰਗਮ, ਤਰਾਨਾ ਅਤੇ ਮਿਰਦੰਗ ਦੇ ਬੋਲ ਹੋਣ। ਚੌ ਬੋਲੇ ਵਿੱਚ ਚਾਰ ਭਗਤਾਂ ਦੇ ਨਾਮ ਹਨ, ਇਹ ਚਾਰੇ ਹੀ ਪ੍ਰੇਮੀ ਸਨ, ਪਰ ਇਹਨਾਂ ਦੇ ਦੋ ਵੱਖਰੇ ਵੱਖਰੇ ਜੁੱਟ ਨੇ। ਇੱਕ ਜੁੱਟ ਪਿਓ ਪੁੱਤਰ ਦਾ, ਮੂਸਣ ਪਿਤਾ ਅਤੇ ਸੰਮਣ ਪੁੱਤਰ ਹੈ। ਦੂਜਾ ਜਿਹੜਾ ਗੁਰਸਿੱਖ ਬਣੇ ਬਾਅਦ 'ਚ ਮਹਾਰਾਜ ਦੇ ਇੱਕ ਪਹਿਲਾਂ ਹੀ ਮੰਨਦਾ ਸੀ, ਉਹ ਦੂਜਾ ਜੋੜਾ ਵੀ ਜੋ ਦੋ ਸੱਚੇ ਅਤੇ ਇਮਾਨਦਾਰ ਫਕੀਰਾਂ ਦਾ, ਜਿਨ੍ਹਾਂ ਵਿੱਚ ਪਤੰਗ ਦ੍ਰਿੜ ਨਿਸ਼ਚੇ ਵਾਲਾ ਪੰਜਵੇਂ ਪਾਤਸ਼ਾਹ ਨੂੰ ਮੰਨਣ ਵਾਲਾ ਸੀ, ਇਮਾਨਦਾਰ ਸ਼ਾਹੂਕਾਰ ਲਾਹੌਰ ਦਾ, ਅਤੇ ਜਮਾਲ ਵੀ ਸੱਚਾ ਪਰ ਦ੍ਰਿੜ ਨਿਸ਼ਚੇ ਵਾਲਾ ਨਹੀਂ ਸੀ। ਸੋ ਸੰਮਣ ਅਤੇ ਮੂਸਣ ਦਾ ਪਹਿਲਾਂ ਬਖਸ਼ਿਸ਼ ਕਰਦੇ ਆ ਮਹਾਰਾਜ ਕਿ ਸੰਮਣ ਅਤੇ ਮੂਸਣ ਸ਼ਾਹਬਾਜਪੁਰ ਦੇ ਰਹਿਣ ਵਾਲੇ ਚੋਟੀ ਦੇ ਕਾਰੀਗਰ ਸੀ, ਲਾਹੌਰ 'ਚ ਕੰਮ ਧੰਦਾ ਕਰਦੇ ਸੀ, ਸਿਦਕੀ ਸੀ, ਨਾਮਦਾਨ ਇਸ਼ਨਾਨ ਦਾ ਨਿਤਨੇਮ ਦਾ ਚੰਗਾ ਪਹਿਰਾ ਸੀ ਇਹਨਾਂ ਦਾ। ਇਹਨਾਂ ਦੇ ਮਨ 'ਚ ਵਿਸ਼ਵਾਸ ਸੀ ਕਿ ਭਗਤਾਂ ਅਤੇ ਮਹਾਂਪੁਰਖਾਂ ਦੇ ਪ੍ਰਸ਼ਾਦ ਦੀ ਸੇਵਾ ਚੰਗੇ ਕਰਮਾਂ ਨਾਲ ਮਿਲਦੀ ਹੈ। ਜਾਂ ਗੁਰੂ ਸਾਹਿਬ ਲਾਹੌਰ ਆਏ ਤਾਂ ਇਹਨਾਂ ਨੇ ਉਸ ਵਕਤ ਵਿਚਾਰ ਕੀਤੀ, ਮਨ ਅੰਦਰ ਪ੍ਰਸ਼ਾਦਾ ਛਕਾਈਏ ਮਹਾਰਾਜ ਨੂੰ। ਇਹ ਸ਼ਾਹੂਕਾਰ ਕੋਲ ਪੈਸਾ ਰੱਖਿਆ ਹੋਇਆ ਸੀ ਇਹਨਾਂ ਨੇ, ਜਿਹੜਾ ਇਹਨਾਂ ਨੇ ਸੋਚਿਆ ਚਲੋ ਹੈ ਸਾਡਾ 500 ਰੁਪਈਆ, ਅਸੀਂ ਲੈ ਕੇ ਪ੍ਰਸ਼ਾਦਾ ਛਕਾਉਂਦੇ ਹਾਂ। ਚੰਦੂ ਨੂੰ ਕਿਤੇ ਪਤਾ ਲੱਗ ਗਿਆ ਵੀ ਗੁਰੂ ਸਾਹਿਬ ਨਾਲ ਈਰਖਾ ਜੋ ਕਰਦਾ ਸੀ। ਉਹ ਕਹਿੰਦਾ ਵੀ ਸੇਠ ਨੂੰ ਕਹਿੰਦਾ ਵੀ ਚੰਦੂ ਵੀ ਇਹਨਾਂ ਨੂੰ ਪੈਸੇ ਨਾ ਦੇਣਗੇ। ਸੇਠ ਮੁੱਕਰ ਗਿਆ, ਇਹ ਕਹਿੰਦੇ ਪੈਸੇ ਤਾਂ ਆਪਣੇ ਹੀ ਹੈ ਪਿਤਾ ਜੀ, ਫਿਰ ਆਪਾਂ ਲੈਣੇ ਚਾਹੀਦੇ। ਕਹਿੰਦੇ ਠੀਕ ਹੈ। ਕਹਿੰਦੇ ਇਸ ਪ੍ਰਕਾਰ ਉਹ ਮੋਗਾ ਜਿਹਾ ਹੁੰਦਾ ਸੀ, ਉੱਪਰ ਮੋਗੇ ਦੇ ਵਿੱਚ ਦੀ ਥੱਲੇ ਨੂੰ ਲਮਕ ਗਿਆ ਪੁੱਤਰ ਜਿਹੜਾ ਸੀ। ਸੋ ਥੱਲੇ ਨੂੰ ਲਮਕਣ ਕਰਕੇ ਉਹ, ਸੋ ਜਿਹੜਾ ਇਹ ਪੁੱਤਰ ਸੀ ਇਹ ਸੰਮਣ, ਤਾਂ ਪਿਤਾ ਨੇ ਉੱਪਰੋਂ ਥੈਲੀ ਫੜ ਲਈ, ਬਾਹਰ ਨਿਕਲਿਆ ਨਾ ਗਿਆ। ਇਤਿਹਾਸ ਵਿੱਚ ਐਸਾ ਜ਼ਿਕਰ ਆਇਆ, ਕਹਿੰਦੇ ਪਿਤਾ ਜੀ ਹੁਣ ਤਾਂ ਆਪਾਂ ਫਸ ਗਏ, ਬਦਨਾਮੀ ਹੋਊਗੀ, ਦਿਨ ਚੜ੍ਹਨ ਵਾਲਾ, ਤੁਸੀਂ ਮੇਰਾ ਗਲ ਵੱਢ ਕੇ ਲੈ ਜਾਓ। ਧਾੜੂ ਦਾ ਥੱਲੇ ਡਿੱਗ ਪਿਆ, ਗਲ ਜਾ ਕੇ ਪਿੱਛੇ ਘਰ 'ਚ ਪਿਛਲੇ ਕਮਰੇ 'ਚ ਮੰਜੇ 'ਤੇ ਰੱਖ ਕੇ ਕੱਪੜਾ ਪਾਤਾ, ਕਿਸੇ ਨੂੰ ਦੱਸਿਆ ਨਹੀਂ, ਤਿਆਰੀਆਂ ਕਰਨ ਲੱਗ ਪਏ। ਦਿਨ ਚੜ੍ਹੇ ਉੱਧਰੋਂ ਸ਼ਾਹੂਕਾਰ ਨੇ ਦੁਕਾਨ 'ਚ ਦੇਖਿਆ ਧੜ ਪਿਆ, ਉਹ ਭੱਜਿਆ ਗਿਆ ਇਹਦੇ ਕੋਲ। ਸੋ ਉਸ ਵਕਤ ਕਹਿੰਦਾ ਮੂਸਣ, ਭਾਈ ਆਹ ਕੰਮ ਹੋ ਗਿਆ, ਬੜੀ ਮਾੜੀ ਗੱਲ, ਆਪਾਂ ਫਸ ਜਾਣਾ। ਤੂੰ ਐਂ ਕਰ, ਮੈਂ ਤੈਨੂੰ ਦਊਂਗਾ ਪੈਸੇ, ਦੁੱਗਣੇ ਦੇ ਦੂੰ, ਤਿੱਗਣੇ ਦੇ ਦੂੰ, ਪਰ ਤੂੰ ਉਹਨੂੰ ਚੱਕ ਉੱਥ, ਉਹ ਧੜ ਜਿਹੜਾ ਪਿਆ ਇਹ ਕੱਪੜੇ 'ਚ ਲਪੇਟ ਕੇ, ਇਹਨੂੰ ਤਾਂ ਪਤਾ ਹੀ ਸੀ, ਲਿਆ ਕੇ ਧੜ 'ਤੇ ਸਿਰ ਨਾਲ ਜੋੜ ਕੇ ਕੱਪੜਾ ਪਾ ਕੇ ਰੱਖਤਾ। ਜਦ ਮਹਾਰਾਜ ਆਏ, ਦੇਖਿਆ ਕਿ ਇਕੱਲਾ ਹੀ ਪਾਟ ਰਿਹਾ ਲੱਕੜਾਂ, ਇਕੱਲਾ ਹੀ ਸਾਰਾ ਕੰਮ ਕਰੀ ਜਾਂਦਾ, ਪੁੱਤਰ ਖਾਨੀ ਇਹਦਾ ਕਿੱਥੇ ਹੈ? ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੂਸਣ ਪੁੱਤਰ ਤੇਰਾ ਕਿੱਥੇ ਹੈ? ਕਹਿਣ ਲੱਗਾ ਮਹਾਰਾਜ ਇੱਥੇ ਹੀ ਹੋਣਾ ਜੀ, ਕਿਤੇ ਸੇਵਾ ਕਰਦਾ ਹੋਣਾ। ਮਹਾਰਾਜ ਕਹਿੰਦੇ ਉਹਨੂੰ ਬੁਲਾ ਪਹਿਲਾਂ, ਫਿਰ ਅਸੀਂ ਲੰਗਰ ਛਕਣਾ। ਉਸ ਵਕਤ ਕਹਿੰਦਾ ਮਹਾਰਾਜ ਜੀ ਉਹ ਤਾਂ ਹੁਣ ਤੁਸੀਂ ਬੁਲਾ ਲਓ। ਅਖੀਰ ਜਦੋਂ ਮਹਾਰਾਜ ਨੇ ਬਹੁਤਾ ਜ਼ੋਰ ਪਾਇਆ, ਮਹਾਰਾਜ ਨੇ ਆਵਾਜ਼ ਦਿੱਤੀ, ਅੰਦਰੋਂ ਉੱਠ ਕੇ ਆ ਗਿਆ। ਬੜਾ ਹੈਰਾਨ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਦੇ ਹੱਥ 'ਚ ਹੀ ਹੈ ਸਾਰਾ ਕੁਛ। ਪਰ ਪੁੱਤਰ ਨੂੰ ਸਮਝਾਉਣ ਲਈ ਫਿਰ ਪਿਤਾ ਨੂੰ ਇਹ ਫਿਕਰ ਜਿਹਾ ਹੋ ਗਿਆ ਕਿ ਮੂਸਣ ਨੂੰ ਫਿਕਰ ਹੋ ਗਿਆ ਵੀ ਕਿਤੇ ਹੰਕਾਰ ਨਾ ਕਰ ਜੇ ਵੀ ਮੈਂ ਸੇਵਾ ਕੀਤੀ ਹੈ, ਮੈਂ ਗਲ ਦਿੱਤਾ ਆਪਣਾ। ਉਸ ਵਕਤ ਫਿਰ ਸਮਝਾਉਣ ਵਾਸਤੇ ਇਹ ਬਚਨ, ਇਹ ਉਪਦੇਸ਼ ਦਿੱਤਾ ਸੀ ਪੁੱਤਾ ਸੋ ਪਿਤਾ ਨੇ ਆਪਣੇ ਪੁੱਤਰ ਮੂਸਣ ਨੂੰ ਸੰਮਣ ਨੇ। ਜਦੋਂ ਇਹਨਾਂ ਨੇ ਫਿਰ ਸਾਰੇ ਬਚਨ ਮਹਾਰਾਜ ਜੀ ਨੂੰ ਸੁਣਾਏ, ਗੁਰੂ ਸਾਹਿਬ ਨੇ ਫਿਰ ਉਹ ਸਾਰੇ ਬਾਣੀ ਵਿੱਚ ਅੰਕਿਤ ਕਰ ਦਿੱਤੇ। ਇਸ ਪ੍ਰਕਾਰ ਤਾਂਹੀਓ ਕਹਿੰਦੇ ਇਹ ਜਿਹੜੀ ਬਾਣੀ ਗੁਰਸਿੱਖਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਜਿਵੇਂ ਜਿਵੇਂ ਉਹ ਹੋਇਆ ਸਾਰਾ ਪ੍ਰਸੰਗ ਸਤਿਗੁਰੂ ਨੇ ਆਪ ਲਿਖਿਆ। ਉਹ ਚਾਉ ਬੋਲੇ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਨੇ ਇਹ ਬਚਨ। ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਉਚਾਰਨ ਕਰਕੇ। ਸੰਮਨ ਜਾਉ ਇਸ ਪ੍ਰੇਮ ਕੀ ਦਮ ਕਿਹੋ ਹੋਤੀ ਸਾਟ। ਇਹ ਦਮ ਕਿਹੋ ਪਾਠ ਕਰਨਾ, ਦਮ ਕਿਹੋ, ਕਿਉਂਕਿ ਉਹ ਥੱਲੇ ਅੱਧਾ ਜਈਆ ਹੋਣ ਕਰਕੇ ਉਹ ਬੋਲਣਾ। ਕਹਿੰਦੇ ਹੇ ਸੰਮਣ ਪੁੱਤਰ, ਜੇ ਇਸ ਪ੍ਰਕਾਰ ਸਤਿਗੁਰਾਂ ਦੇ ਪ੍ਰੇਮ ਦਾ ਕਿਹੋ ਕਿਹੋ ਹੁੰਦਾ, ਕੁਛ ਦਮ ਹੁੰਦਾ, ਦਮੜਿਆਂ ਨਾਲ ਵੱਟਾ ਸਕਦਾ ਹੁੰਦਾ, ਰੁਪਈਆਂ ਨਾਲ ਜੇ ਸਤਿਗੁਰਾਂ ਦਾ ਪ੍ਰੇਮ ਮਿਲ ਜਾਂਦਾ ਤਾਂ ਵਿਚਾਰ ਨਾਲ ਦੇਖ। ਰਾਵਣ ਹੁਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ। ਰਾਵਣ ਇੱਕ ਰਾਜਾ ਸੀ, ਕੋਈ ਕੰਗਾਲ ਨਹੀਂ ਸੀ, ਜਿਸਦੀ ਸਾਰੀ ਲੰਕਾ ਸੋਨੇ ਦੀ ਸੀ, ਪਰ ਫਿਰ ਵੀ ਜਿਸ ਰਾਵਣ ਨੇ ਆਪਣੇ ਗੁਰੂ ਸ਼ਿਵ ਜੀ ਦੀ ਪ੍ਰਸੰਨਤਾ ਲਈ 10 ਸਿਰ ਕੱਟ ਕੇ ਦਿੱਤੇ ਸਨ, ਇਹ ਤੋਂ ਪਤਾ ਲੱਗਦਾ ਕਿ ਗੁਰੂ ਧਨ ਕਰਕੇ ਪ੍ਰਸੰਨ ਨਹੀਂ ਹੁੰਦਾ, ਕੇਵਲ ਪ੍ਰੇਮ ਨਾਲ ਪ੍ਰਸੰਨ ਹੁੰਦਾ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤੀਜਾ ਸਿਰ ਦੀਜਾ ਕਾਣ ਨਾ ਕੀਜਾ। ਸੋ ਇਸ ਪ੍ਰਕਾਰ ਦੂਸਰਾ ਭਾਵ ਇਹ ਵੀ ਸੰਮਨ ਸੰਗ ਭਲੀ ਪ੍ਰਕਾਰ ਮਨ ਦੇ ਵਿੱਚ ਜਿਸ ਵੇਲੇ ਇਸ ਈਸ਼ਵਰ ਇਸ ਦਾ ਅਰਥ ਇੱਥੇ ਈਸ਼ਵਰ ਆ, ਈਸ਼ਵਰ ਦੇ ਪ੍ਰੇਮ ਸੱਟ ਦੀ ਪ੍ਰੇਮ ਹੁੰਦਾ, ਸੱਟ ਦੀ ਜਿਹੜੀ ਹੈ ਨਾ ਦਮਕਿਓ ਪੋਤੀ, ਦਮਕ ਭਾਵ ਪ੍ਰਕਾਸ਼ ਤਾਂ ਹੁੰਦੀ ਹੈ, ਦਮਕਿਓ ਰੰਚਕ ਮਾਤਰ ਵੀ ਸੱਟ ਹੁੰਦੀ ਹੈ, ਤਾਂ ਰਾਵਣ ਹੋਤੇ ਰਾਜਾ ਰੂਪ ਭਾਵ ਈਸ਼ਵਰ ਰੂਪ ਹੋ ਜਾਂਦਾ। ਫਿਰ ਇਹ ਅੰਤਰੀਵ ਅਰਥ ਹੁੰਦੇ ਇਹਦੇ, ਰਾਵਣ ਹੋਤੇ ਇੱਥੇ ਉਹ ਰਾਵਣ ਨਹੀਂ, ਇੱਥੇ ਫਿਰ ਰਾਜਾ ਰੂਪ ਭਾਵ ਈਸ਼ਵਰ ਰੂਪ ਹੋ ਜਾਂਦਾ। ਸੋ ਰੰਕ ਨੇ ਕੰਗਾਲ ਰੂਪ ਭਾਵ ਜੀਵ ਰੂਪ ਨਹੀਂ ਹੁੰਦਾ, ਜਿਨ ਸਿਰ ਦੀਨੇ ਕਾਟ, ਪਰ ਜਿਹਨੇ ਆਪਣੇ ਅੰਦਰੋਂ ਜੋਬਨ ਦੇ ਹੰਕਾਰ ਨੂੰ, ਜਾਤੀ ਦੇ ਹੰਕਾਰ ਨੂੰ, ਵਿੱਦਿਆ ਦੇ ਹੰਕਾਰ ਨੂੰ, ਧਨ ਦੇ ਹੰਕਾਰ ਨੂੰ, ਇਤਿਹਾਦਕ ਸਾਰੇ ਸਿਰ ਹੰਕਾਰਾਂ ਨੂੰ ਕੱਟ ਦਿੱਤਾ। ਪਿਤਾ ਦੀਆਂ ਗੱਲਾਂ ਸੁਣ ਕੇ ਅੱਗੋਂ ਦੋ ਸਲੋਕਾਂ 'ਚ ਸੰਮਣ ਕਹਿਣ ਲੱਗਿਆ, ਪਿਤਾ ਜੀ ਗੁਰੂ ਨਿਮਿਤ ਸਿਰ ਦੇ ਕੇ ਮੈਂ ਕੋਈ ਹੰਕਾਰ ਨਹੀਂ ਕੀਤਾ, ਮੈਂ ਤਾਂ ਸਗੋਂ ਪ੍ਰੀਤ ਪ੍ਰੇਮ ਤਨ ਖੱਚ ਰਹਿਆ ਬੀਚ ਉਹਨਾਂ ਰਾਈ ਹੋਤ। ਤਨ ਕਰਕੇ ਪ੍ਰੇਮ ਦੀ ਪ੍ਰੀਤੀ ਵਿੱਚ ਖੱਚ ਰਿਹਾ, ਤਦਾਕਾਰ ਹੋ ਰਿਹਾ, ਤਨ ਮੇਰਾ ਪ੍ਰੀਤੀ ਵਿੱਚ ਅਤੇ ਮਨ ਪ੍ਰੇਮ ਵਿੱਚ ਤਦਾਕਾਰ ਹੋ ਰਿਹਾ। ਬੀਚ ਹੁੰਦਾ ਬੀਚਾ ਭਾਵ ਪੜਦਾ, ਭਾਵ ਜਿਹੜਾ ਪੜਦਾ ਰਾਈ ਦੇ ਦਾਣੇ ਜਿੰਨਾ ਵੀ ਨਹੀਂ ਹੋ ਰਿਹਾ। ਚਰਨ ਕਮਲ ਮਨ ਬੇਧਿਓ ਬੂਝਨ ਸੁਰਤ ਸੰਯੋਗ। ਸਤਿਗੁਰਾਂ ਦੇ ਚਰਨ ਕਮਲਾਂ ਪਰ ਮੇਰਾ ਮਨ ਰੂਪ ਭੰਵਰਾ ਬੇਧਿਆ ਤਦਾਕਾਰ ਹੋ ਗਿਆ। ਸ੍ਰੇਸ਼ਟ ਪ੍ਰੀਤੀ ਦੇ ਸੰਯੋਗ ਕਰਕੇ ਇਹਦਾ ਗੱਲ ਦਾ ਬੁੱਝਣਾ ਹੁੰਦਾ। ਸੋ ਰਤ, ਇਹਨੂੰ ਕਹਿੰਦੇ ਸੋ ਰਤ ਹੁੰਦੀ ਸ੍ਰੇਸ਼ਟ ਪ੍ਰੀਤੀ। ਵੇਦ ਦੀਆਂ ਸੁਰਤੀਆਂ ਦੇ ਸੰਯੋਗ ਕਰਕੇ, ਵੇਦ ਸੁਰਤੀਆਂ ਦੇ ਸਿਧਾਂਤ ਜਾਣਨ ਨਾਲ ਇਸ ਗੱਲ ਦਾ ਬੁੱਝਣਾ ਹੁੰਦਾ। ਜਿਨ੍ਹਾਂ ਦੀ ਸੁਰਤ ਦਾ ਪਰਮੇਸ਼ੁਰ ਨਾਲ ਸੰਯੋਗ ਹੈ ਜਾਂ ਭਜਨ ਨਾਲ ਜਿਨ੍ਹਾਂ ਦੀ ਸੁਰਤ ਜੁੜੀ ਹੋਈ ਆ, ਉਹ ਗੁਰਮੁਖ ਪੁਰਸ਼ ਇਸ ਗੱਲ ਨੂੰ ਸਮਝਦੇ ਆ। ਜਿਨ੍ਹਾਂ ਦਾ ਸ੍ਰੇਸ਼ਟ ਪ੍ਰੀਤੀ ਨਾਲ ਸੰਯੋਗ ਹੋਇਆ ਉਹ ਇਸ ਗੱਲ ਨੂੰ ਸਮਝਦੇ ਨੇ। ਅਗਲੇ ਸਲੋਕ ਦੇ ਵਿੱਚ ਵੀ ਸੰਮਣ ਇਉਂ ਕਹਿੰਦਾ, ਹੇ ਪਿਤਾ ਜੀ ਸਾਗਰ ਮੇਰ ਉਦਿਆਨ ਬਨ ਨਵਖੰਡ ਬਸਦਾ ਭਰਮ। 1364 ਅੰਗ 'ਤੇ ਫਰਮਾਉਂਦੇ ਆ, ਸੱਤੇ ਸਮੁੰਦਰ ਮੇਰ ਸੁਮੇਰ ਪਰਬਤ, ਉਦਿਆਨ ਹੁੰਦਾ ਜੰਗਲਾਂ ਦੇ ਪੱਧੇ ਰਸਤੇ ਅਤੇ ਬਨ ਹੁੰਦਾ ਬੀਆਬਾਨ ਉਜਾੜ ਭਾਵ ਸੰਘਲੇ ਸੰਘਣੇ ਜਿਹੜੇ ਜੰਗਲ ਹੈ, ਨੌ ਖੰਡਾਂ ਦੀ ਬਸਦਾ ਜਿਹੜੀ ਧਰਤੀ ਪਰ ਵੀ ਚਾਹ ਫੇਰੇ ਮੈਂ ਪਰ ਫੇਰ ਵੀ ਮੂਸਨ ਪ੍ਰੇਮ ਪਿਰਮ ਕੈ ਗਨੋ ਏਕ ਕਰ ਕਰਮ। ਹੇ ਮੂਸਨ, ਹੇ ਪਿਤਾ ਜੀ, ਪਿਰੀ ਰੂਪ ਸਤਿਗੁਰੂ ਦੇ ਪ੍ਰੇਮ ਉੱਤੋਂ ਮੈਂ ਇਸ ਸਾਰੇ ਪੈਂਡੇ ਨੂੰ ਇੱਕ ਕਦਮ ਕਰਕੇ ਗਿਣਦਾ, ਭਾਵੇਂ ਮੈਂ ਇੰਨਾ ਘੁੰਮਿਆ ਵਾਂ ਜਿੰਨਾ ਦੱਸਿਆ, ਸਾਰੀ ਧਰਤੀ ਘੁੰਮ ਕੇ ਵੀ ਮੈਂ ਸਤਿਗੁਰੂ ਦੇ ਪ੍ਰੇਮ ਉੱਤੋਂ ਇਸ ਸਾਰੇ ਪੈਂਡੇ ਨੂੰ ਇੱਕ ਕਦਮ ਜਿੰਨਾ ਹੀ ਗਿਣਦਾ। ਕਿਉਂਕਿ ਜਿੱਥੇ ਪ੍ਰੇਮ ਹੋਵੇ ਉੱਥੇ ਇੱਕ ਜੰਗਲ ਵਗੈਰਾ ਰਸਤੇ ਕੋਈ ਔਖੇ ਪ੍ਰਤੀਤ ਨਹੀਂ ਹੁੰਦੇ, ਗੱਲ ਸਾਰੀ ਪ੍ਰੇਮ ਦੀ ਹੈ, ਪ੍ਰੇਮ ਦੇ ਵਿੱਚ ਆ ਕੇ ਸਾਰਾ ਕਰਮ ਹੋ ਸਕਦਾ। ਸੋ ਇੱਕ ਵਾਰੀ ਸੁਨੇਹਾ ਦੇਣ ਲੱਗਿਆ ਮਜਨੂੰ ਊਠਾਂ ਵਾਲਿਆਂ ਨੂੰ, ਉਹ ਤੁਸੀਂ ਕਹਿੰਦਾ ਕਿੱਥੇ ਚੱਲੇ ਹੋ, ਕਹਿੰਦਾ ਦਿੱਲੀ ਚੱਲੇ ਹਾਂ। ਉਹ ਦਿੱਲੀ ਲੈਲਾ ਰਹਿੰਦੀ, ਉਹਨੂੰ ਮੇਰਾ ਸੁਨੇਹਾ ਦੇ ਦਿਓ, ਮੇਰਾ ਐਂ ਕਰ ਦਿਓ, ਕਰਦਿਆਂ ਕਰਦਿਆਂ ਆਪ ਹੀ ਦਿੱਲੀ ਪਹੁੰਚ ਗਿਆ ਸੁਨੇਹਾ ਦਿੰਦੇ। ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਲੈਲੇ ਮਜਨੂੰ ਆਸ ਕੇ ਚੌਂ ਚੱਕੀ ਜਾਤੀ, ਸੋਠ ਬੀਜਾ ਗਾਵੀਆ ਜਾਂ ਸੁਗੜਾ ਬਾਤੀ। ਇਸ ਪ੍ਰਕਾਰ ਉਹ ਕਹਿੰਦੇ ਉਹ ਉੱਥੇ ਹੀ ਪਹੁੰਚ ਗਿਆ। ਤੋ ਪ੍ਰੇਮ ਦੇ ਵਿੱਚ ਪਿਤਾ ਜੀ ਕੋਈ ਪਤਾ ਹੀ ਨਹੀਂ ਲੱਗਦਾ, ਪ੍ਰੇਮ ਵਿੱਚ ਤਾਂ ਬਸ ਆਨੰਦ ਹੀ ਆਨੰਦ ਹੈ। ਹੁਣ ਮੂਸਨ ਪਿਤਾ ਕਥਨ ਕਰਦਾ, ਪੁੱਤਰ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਹਿਰਦੇ ਰੂਪ ਆਕਾਸ਼ ਵਿੱਚ ਜੋ ਰਾਗ ਦੁਵੈਸ਼ ਜਾਂ ਵਿਦਿਆ ਰੂਪ ਕਾਈ ਛਾ ਰਹੀ ਹੈ। ਉਸ ਪ੍ਰੇਮ ਦੀ ਮਸਕਰ ਹੁੰਦਾ ਕੂਚੀ ਨਾਲ, ਮਸਕਰ ਹੁੰਦਾ ਮਾਂਜ ਨਾ ਕਰ, ਉਹਨੂੰ ਪ੍ਰੇਮ ਦੀ ਕੂਚੀ ਨਾਲ ਮਾਂਜ। ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਏ, ਜਿਵੇਂ ਭਵਰੇ ਕਮਲ ਫੁੱਲ ਦੇ ਕੰਡਿਆਂ ਨਾਲ ਬੀਧੇ ਬਿੰਨੇ ਜਾਂਦੇ ਹਨ, ਅਤੇ ਕਮਲ ਫੁੱਲ ਦੇ ਮੁੰਦੇ ਜਾਣ ਪਰ ਭਵਰੇ ਕਮਲ ਫੁੱਲ ਦੇ ਵਿੱਚੇ ਹੀ ਬੰਨੇ ਜਾਂਦੇ ਨੇ, ਕਿਉਂਕਿ ਸੂਰਜ ਛੁੱਪ ਗਿਆ, ਕਮਲ ਦਾ ਫੁੱਲ ਬੰਦ ਹੋ ਗਿਆ, ਉਹ ਵਿੱਚੇ ਹੀ ਮਰ ਜਾਂਦੇ ਨੇ। ਉਹ ਕੰਡਾ ਹੁੰਦਾ ਵਿੱਚ ਇੱਕ, ਉਹ ਪੇਟ 'ਚ ਵੜ ਜਾਂਦਾ ਉਹਦੇ। ਇਹੀ ਜੀ ਦੱਸਿਆ, ਹੁਣ ਤੇ ਵੀ ਭਵਰੇ ਕਮਲ ਫੁੱਲ ਵਿੱਚ ਲੰਪਟ ਰਹਿੰਦੇ ਨੇ। ਇਸੇ ਪ੍ਰਕਾਰ ਸੰਤ ਜਨਾਂ ਨੂੰ ਭਵਰਿਆਂ ਨੂੰ ਚਾਹੇ ਕੋਈ ਕਿੰਨੇ ਹੀ ਬੀਧੇ ਬਿੰਨ ਦੇਵੇ ਭਾਵ ਸੂਲੀ 'ਤੇ ਟੰਗ ਦੇ, ਚਾਹੇ ਕੋਈ ਕੈਦ ਵਿੱਚ ਬੰਨਦੇ ਬੰਨ ਦੇਵੇ, ਤਾਂ ਵੀ ਉਸੇ ਪ੍ਰੇਮ ਵਿੱਚ ਮਸਤੇ ਹੋਏ ਸੰਤਾਂ ਨੂੰ ਭਵਰੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਰੂਪ ਲੰਪਟ ਰਹਿੰਦੇ ਨੇ। ਜਿਵੇਂ ਭਾਈ ਮਤੀ ਦਾਸ ਨੂੰ ਪੁੱਛਿਆ, ਤੇਰੀ ਅੰਤਮ ਇੱਛਾ ਕੀ ਹੈ? ਕਹਿੰਦਾ ਮੇਰਾ ਮੁੱਖ ਗੁਰਪੁੰਜ ਪਿੰਜਰੇ ਵੱਲ ਕਰ ਦਿਓ, ਮੇਰੀ ਨਿਭ ਜਾਏ ਪ੍ਰੀਤ, ਪੁਰਾਣੀ ਕਿਹਾ ਮਤੀ ਦਾਸ ਬਲਬੀਰ ਨੇ। ਬਸ ਭਵਰਿਆਂ ਨੂੰ ਤਾਂ ਇਹੀ ਚਾਹੀਦਾ, ਗੁਰੂ ਦੇ ਦਰਸ਼ਨ ਸਾਹਮਣੇ ਆ, ਬਸ ਆਰਾ ਸਿਰ 'ਤੇ ਚੱਲਦਾ ਰਹੇ, ਕੋਈ ਗੱਲ ਨਹੀਂ। ਸੋ ਪ੍ਰੇਮ ਰੂਪ ਮਸ ਚੰਦਰਮਾ ਜਿਹੜਾ ਹੁੰਦਾ, ਦੀਆਂ ਉਪਦੇਸ਼ ਜਾਂ ਸ਼ਾਂਤੀ ਰੂਪ ਕਿਰਨਾਂ ਜਿਨ੍ਹਾਂ ਦੇ ਹਿਰਦੇ ਰੂਪ ਆਕਾਸ਼ ਵਿੱਚ ਛਾ ਰਹੀਆਂ ਨੇ, ਉਹ ਭਾਈ ਮਨੀ ਸਿੰਘ ਜੀ ਵਾਂਗ ਬਿੰਨੇ ਹੋਏ ਵੀ ਅਤੇ ਭੌਰੇ ਦੀ ਨਿਆਈ ਬੱਝੇ ਹੋਏ ਵੀ ਗੁਰੂ ਸਾਹਿਬ ਦੇ ਚਰਨਾਂ ਕਮਲਾਂ 'ਚ ਲੰਪਟ ਰਹਿੰਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਜਪ ਤਪ ਸੰਜਮ ਹਰਖ ਸੁੱਖ ਮਾਨ ਮਹੱਤ ਹਰ ਗਰਭ। ਸੰਮਨ ਪੁੱਤਰ ਆਖਦਾ ਕਿ ਮੰਤਰਾਂ ਦਾ ਜਾਪ ਕਰਨ ਰੂਪ ਜਪ ਤਪ, ਧੂਣੀਆਂ ਤਪਣ ਰੂਪ ਤਪ, ਅਤੇ ਸੰਜਮ ਇੰਦਰੀਆਂ ਦਾ ਦਮਨ ਕਰਨਾ ਹਰਖ, ਇਹ ਹੁੰਦਾ ਮਨ ਦੀ ਖੁਸ਼ੀ, ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਰੂਪ ਸੁੱਖ। ਸੋ ਦੇਹ ਰੋਗਤਾ ਰੂਪ ਸੁੱਖ, ਮਾਨ ਸਨਮਾਨ ਆਦਰ ਦੀ ਪ੍ਰਾਪਤੀ, ਮਹੱਤ ਹੁੰਦਾ ਮਰਾਤਬੇ ਦੀ ਪ੍ਰਾਪਤੀ, ਅਰ ਗਰਭ ਫਿਰ ਅਤਿ ਗੌਰਵਤਾ ਵਿਸ਼ੇਸ਼ ਵਡਿਆਈਆਂ ਦੀ ਪ੍ਰਾਪਤੀ। ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਓ ਸਰਬ। ਇਹ ਮੂਸਨ, ਹੇ ਪਿਤਾ ਜੀ, ਗੁਰੂ ਸਾਹਿਬ ਜੀ ਦੇ ਇੱਕ ਨਿਮਖ ਮਾਤਰ ਪ੍ਰੇਮ ਦੇ ਉੱਪਰ ਇਹਨਾਂ ਸਾਰਿਆਂ ਪਦਾਰਥਾਂ ਨੂੰ ਮੈਂ ਵਾਰਨੇ ਫੇਰਨੇ ਕਰ ਦਿੰਦਾ। ਇਹਨਾਂ ਚੀਜ਼ਾਂ ਦੇ ਬਦਲੇ ਜੇਕਰ ਗੁਰੂ ਸਾਹਿਬ ਦਾ ਪ੍ਰੇਮ ਮਿਲ ਜਾਵੇ ਤਾਂ ਮੈਂ ਸਭ ਪਦਾਰਥਾਂ ਨੂੰ ਅਰਪਣ ਕਰ ਦਿੰਦਾ। ਮੂਸਨ ਮਰਮ ਨਾ ਜਾਣੇ ਮਰਤ ਹਿਰਤ ਸੰਸਾਰ। ਮੂਸਨ ਪਿਤਾ ਕਥਨ ਕਰਦਾ, ਹੈ ਪੁੱਤਰ, ਇਹ ਜੀਵ ਪਰਮੇਸ਼ਰ ਪ੍ਰਾਪਤੀ ਦੇ ਮਰਮ ਭਾਵ ਭੇਦ ਨੂੰ ਨਹੀਂ ਜਾਣਦੇ। ਸਾਰਾ ਸੰਸਾਰ ਮਰਦਾ ਹੋਇਆ ਹਿਰਤ ਦੇਖਣ ਵਿੱਚ ਆ ਰਿਹਾ, ਸਾਰੇ ਮਰੀ ਜਾ ਰਹੇ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿਹਨੀ ਤੂੰ ਜਣਿਓ ਤੈ ਪਾਸੋਂ ਇਹ ਲੱਦ ਕੇ, ਤੂੰ ਅਜੇ ਨਾ ਪਤੀਣਿਓ। ਇਹ ਸੰਸਾਰ ਜਨਮ ਤੇ ਮਰਤ ਹੈ, ਮਰਨ ਦੇ ਦੇਣ ਵਾਲੇ ਕਰਮਾਂ ਵਿੱਚ ਪ੍ਰੀਤੀ ਕਰਦਾ। ਮਰਤ ਮਰਤ ਹੈ ਰਤ ਸੰਸਾਰ, ਇਹ ਜੀਵ ਸੰਸਾਰੀ ਮਰਦਾਂ ਨਾਲ ਰਤ ਪ੍ਰੀਤੀ ਕਰਦਾ, ਗੁਰੂ ਸਾਹਿਬ ਦੇ ਨਾਲ ਸੰਤਾਂ ਨਾਲ ਪ੍ਰੀਤੀ ਨਹੀਂ ਕਰਦਾ। ਇਹ ਸੰਸਾਰਕ ਪਦਾਰਥਾਂ ਵਿੱਚ ਪ੍ਰੀਤੀ ਕਰਕੇ ਨਿਸਪਲੀ ਮਰਤ ਹੈ, ਮਰਦੇ ਰਹਿੰਦੇ ਨੇ। ਪ੍ਰੇਮ ਪਿਰਮ ਨਾ ਵੇਧਿਓ ਉਰਜਿਓ ਮਿਥ ਵਿਵਹਾਰ। ਇਹ ਜੀਵ ਪੀਰੀ ਦੇ ਪ੍ਰੇਮ ਵਿੱਚ, ਪਰਮੇਸ਼ਰ ਰੂਪ ਸਤਿਗੁਰਾਂ ਦੇ ਪ੍ਰੇਮ ਵਿੱਚ ਤਦਾਕਾਰ ਨਹੀਂ ਹੁੰਦਾ, ਮਿਥਿਆ ਜਾਂ ਕਹਿਣ ਤੋਂ ਭਾਵ ਝੂਠੇ ਵਿਹਾਰਾਂ ਵਿੱਚ ਉਰਜੋ ਫਸਿਆ ਹੋਇਆ। ਕਬ ਦਬ ਜਬ ਜਾ ਰਹੀ ਹੈ ਵਿਛਰਤ ਪ੍ਰੇਮ ਬਿਹਾਲ। ਇਸ ਪ੍ਰਕਾਰ ਫਰਮਾਉਂਦੇ ਹਨ, ਕਬ ਦਬ ਥੋੜ੍ਹਾ ਪੋਲਾ ਕਰਕੇ ਬੋਲਣਾ। ਸੰਮਣ ਕਹਿੰਦਾ, ਪਿਤਾ ਜੀ, ਕਬ ਹੁੰਦਾ ਘਰ ਅਤੇ ਦਬ ਹੁੰਦਾ ਦਰਬ ਪੈਸਾ ਧਨ। ਜਦ ਜਾ ਰਹੀ ਹੈ ਸੜ ਜਾਵੇ ਤਾਂ ਇੰਨਾ ਦੁੱਖ ਨਹੀਂ ਹੁੰਦਾ ਮੈਨੂੰ, ਘਰ ਸੜ ਜੇ ਪੈਸਾ ਸੜ ਜੇ ਮੈਨੂੰ ਦੁੱਖ ਨਹੀਂ ਹੁੰਦਾ। ਦੁੱਖ ਕਦੋਂ ਹੁੰਦਾ? ਜਿੰਨਾ ਕੁ ਸਤਿਗੁਰਾਂ ਦੇ ਪ੍ਰੇਮ ਤੋਂ ਵਿਛੜਨ ਕਰਕੇ ਦੁੱਖ ਹੁੰਦਾ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਇੱਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕਮਲਾਏ। ਮੂਸਨ ਤਬ ਹੀ ਮੂਸੀ ਹੈ ਬਿਸਰਤ ਪੁਰਖ ਦਿਆਲ। ਹੇ ਮੂਸਨ ਪਿਤਾ ਜੀ, ਇਹ ਜੀਵ ਤਾਦੀ ਮੂਸੀ ਹੈ ਦੁੱਟੇ ਜਾਂਦੇ ਜਾਂਦੇ, ਇਹਨਾਂ ਨੂੰ ਦਿਆਲੂ ਪੁਰਖ ਪਰਮਾਤਮਾ ਭੁੱਲ ਜਾਵੇ। ਗਰੀਬ ਨਿਵਾਜ ਸਤਿਗੁਰਾਂ ਜੀ, ਸਤਿਗੁਰੂ ਜੀ ਦੋਹਾਂ ਪਿਓ ਪੁੱਤਰਾਂ ਦੀ ਗੱਲਾਂ ਸੁਣ ਕੇ ਹੁਣ ਅੱਠਵੇਂ ਸਲੋਕ ਰਾਹੀਂ ਆਪਣੇ ਪਾਵਨ ਮੁਖਾਰ ਬਿੰਦ ਤੋਂ ਇਉਂ ਫਰਮਾਉਂਦੇ ਨੇ, ਹੇ ਸੰਮਣ ਮੂਸਨ, ਪ੍ਰੇਮ ਐਸਾ ਹੀ ਹੋਣਾ ਚਾਹੀਦਾ ਭਾਈ ਜਿਵੇਂ ਤੁਹਾਡੇ ਦੋਹਾਂ 'ਚ ਹੈ। ਹੁਣ ਪ੍ਰੇਮ ਦਾ ਫਲ ਸੁਣੋ। ਜਾ ਕੋ ਪ੍ਰੇਮ ਸੁਭਾਉ ਹੈ ਚਰਨ ਚਿਤਵ ਮਨ ਮਾਹੇ। ਜਿਨ੍ਹਾਂ ਪ੍ਰੇਮੀਆਂ ਨੂੰ ਪਰਮੇਸ਼ੁਰ ਦੇ ਪ੍ਰੇਮ ਦਾ ਸੁਭਾਅ ਆ ਗਿਆ, ਸਵਾਦ ਜਾਂ ਰਸ ਆਇਆ, ਜਿਨ੍ਹਾਂ ਦਾ ਕੇਵਲ ਪ੍ਰੇਮ ਹੀ ਪ੍ਰਯੋਜਨ ਹੈ ਅਤੇ ਆਪਣੇ ਮਨ ਵਿੱਚ ਗੁਰੂ ਸਾਹਿਬ ਦੇ ਚਰਨਾਂ ਨੂੰ ਚਿਤਵਦੇ ਹਨ, ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੂ ਜਾਹੇ। ਪਰਿਪੂਰਨ ਬ੍ਰਹਮ ਦੇ ਬਿਰਹੀ ਪ੍ਰੇਮੀ ਹੋਏ ਹਨ। ਉਹ ਗੁਰਮੁਖ ਜਨ ਬ੍ਰਹਮ ਨੂੰ ਛੱਡ ਕੇ ਆਨ ਹੁੰਦਾ ਹੋਰ ਕਿਸੇ ਦੇਵੀ ਦੇਵਤਿਆਂ ਵੱਲ ਨਹੀਂ ਜਾਂਦੇ, ਉਹ ਸਾਰੀ ਉਮਰ ਇੱਕ ਬ੍ਰਹਮ ਦੇ ਉਪਾਸ਼ਕੀ ਬਣੇ ਰਹਿੰਦੇ ਨੇ। ਸੋ ਇਸ ਪ੍ਰਕਾਰ ਇਹ ਰਸ ਛੱਡੇ, ਉਹ ਰਸ ਆਵਾ ਜਿਵੇਂ ਉਹ ਰਸ ਪੀਆ, ਇਹ ਰਸ ਨਹੀਂ ਭਾਵਾਂ ਨੂੰ ਹੋਰ ਕੋਈ ਭਾਉਂਦਾ ਹੀ ਨਹੀਂ। ਨੌਵਾਂ ਸਲੋਕ ਜਿਹੜਾ ਇਹ ਜਮਾਲ ਸਾਈਂ ਕਥਨ ਕਰਦੇ ਨੇ, ਲੱਖ ਕਾਟੀ ਉੱਚੋ ਕਨੋ ਚੰਚਲ ਚੀਤ ਬਿਹਾਲ। ਲੱਖਾਂ ਹੀ ਘਣੀਆਂ ਉੱਚੀਆਂ ਆਸਾਂ ਤ੍ਰਿਸ਼ਨਾ ਰੂਪ ਘਾਟੀਆਂ ਹਨ। ਇਹਨਾਂ ਆਸਾਂ ਤ੍ਰਿਸ਼ਨਾ ਆਦਿਕਾਂ ਵਿੱਚ ਲੱਗ ਕੇ ਜੀਵ ਦਾ ਚਿੱਤ ਚੰਚਲ ਅਤੇ ਬੇਹਾਲ ਹੁੰਦਾ, ਦੁਖੀ ਹੋ ਰਿਹਾ। ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ। ਜਿਵੇਂ ਕੀਚ ਹੁੰਦਾ ਚਿੱਕੜ, ਨੀਚ ਹੁੰਦਾ ਨੀਵਾਂ ਹੁੰਦਾ, ਅਤੇ ਉਹਦੀ ਕਰਨੀ ਨੂੰ ਵੇਖ ਕੇ ਜਮਾਲ ਸਾਈਂ ਜੀ ਕਹਿੰਦੇ ਆ, ਅਤੇ ਇਸ ਵਿੱਚ ਜਮਾਲ ਸਮੂਹ ਕਮਲ ਫੁੱਲ ਪੈਦਾ ਹੁੰਦੇ ਨੇ। ਜਮਾਲ ਸਾਈਂ ਜੀ ਕਹਿੰਦੇ ਇਵੇਂ ਚਿੱਕੜ ਦੀ ਨਿਆਈ ਨੀਵਾਂ ਹੋ ਕੇ ਘਣੀ ਨਿਮਰਤਾ ਨੂੰ ਧਾਰੇ, ਤਾਂ ਇਸ ਕਰਨੀ ਕਰਕੇ ਇਹਦੇ ਹਿਰਦੇ 'ਚ ਜਮਾਲ ਸਮੂਹ ਸ਼ੁਭ ਗੁਣਾ ਰੂਪ ਕਮਲ ਫੁੱਲ ਪੈਦਾ ਹੁੰਦੇ ਨੇ। ਦੂਸਰਾ ਭਾਵ ਇਹ ਵੀ ਹੈ ਕਿ ਆਸਾ ਤ੍ਰਿਸ਼ਨਾ ਰੂਪ ਲੱਖਾਂ ਘਾਟੀਆਂ ਹਨ ਅਤੇ ਰਾਗ ਦਵੈਸ਼ ਕਾਮ ਕ੍ਰੋਧ ਹੰਕਾਰ ਆਦਿ ਘਣੇ ਉੱਚੇ ਪਰਬਤ ਹੈ, ਅਗਿਆਨ ਰੂਪ ਘਣੇ ਉੱਚੇ ਪਰਬਤ ਹਨ। ਇਹਨਾਂ ਵਿੱਚ ਲੱਗ ਕੇ ਚੰਚਲ ਚਿੱਤ ਜਿਹੜਾ ਸਾਡਾ ਬਿਹਾਲ ਹੋ ਰਿਹਾ, ਦੁਖੀ ਹੋ ਰਿਹਾ। ਇਹਨਾਂ ਘਾਟੀਆਂ ਵੱਲੋਂ ਹਟ ਕੇ ਜੇ ਨੀਵੇਂ ਚਿੱਕੜ ਵਾਂਗ ਘਣੀ ਨਿਮਰਤਾ ਨੂੰ ਧਾਰ ਲਵੇ ਤਾਂ ਜਮਾਲ ਸਾਈਂ ਜੀ ਕਹਿੰਦੇ ਉਸ ਦੀ ਬੁੱਧੀ ਰੂਪ ਭੂਮੀ ਪਰ ਜਮਾਲ ਹੁੰਦਾ ਸੁੰਦਰ, ਕਰਨੀ ਹੁੰਦਾ ਨਿਸ਼ਕਾਮ ਕਰਮਾਂ ਰੂਪੀ ਕਮਲ ਫੁੱਲ ਪੈਦਾ ਹੁੰਦਾ, ਅਤੇ ਉਸ ਜੀਵ ਦੀ ਆਪਣੀ ਸੁੰਦਰ ਕਰਨੀ ਕੌਲ ਫੁੱਲ ਵਾਂਗ ਹੋ ਜਾਂਦੀ ਹੈ। ਜਿਵੇਂ ਕਮਲ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ, ਐਵੇਂ ਉਹ ਸੰਸਾਰਕ ਪਦਾਰਥਾਂ ਤੋਂ ਜੀਵ ਅਸੰਗ ਹੋ ਜਾਂਦਾ। ਸੋ ਇਸੇ ਪ੍ਰਕਾਰ ਕਹਿੰਦੇ ਲੱਖ ਘਾਟੀ, ਘਾਟੀ ਬਿੰਦੀ ਲੱਗੀ ਹੋਈ ਹੈ, ਉੱਚੋਂ ਅਤੇ ਬਿੰਦੀ ਉੱਚੋਂ ਘਨੋ ਚੰਚਲ ਚੀਤ ਬਿਹਾਲ। ਭਾਵੇਂ ਲੱਖਾਂ ਘਾਟੀਆਂ ਦੇ ਉੱਪਰ ਭਵਰਾ ਘਣਾ ਉੱਚਾ ਚੜ੍ਹ ਕੇ ਚੰਚਲ ਹੋ ਕੇ ਉੱਡਦਾ ਫਿਰੇ, ਪਰ ਸੁਗੰਧੀ ਦੀ ਨਾ ਪ੍ਰਾਪਤੀ ਹੋਣ ਕਰਕੇ ਉਹਦਾ ਚਿੱਤ ਬੜਾ ਦੁਖੀ ਹੁੰਦਾ। ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ। ਜੇਕਰ ਭਵਰਾ ਘਣੀ ਨਿਮਰਤਾ ਸਹਿਤ ਨੀਵੇਂ ਉੱਤਰ ਕੇ ਕੀਚ ਚਿੱਕੜ ਵਿੱਚ ਕੌਲ ਫੁੱਲ ਦੇ ਪਾਸ ਆ ਜਾਏ ਤਾਂ ਇਹਦੀ ਕਰਨੀ ਕਰਕੇ ਉਹ ਕਮਲ ਫੁੱਲ ਦੇ ਜਮਾਲ ਹੁੰਦਾ, ਚਿਹਰੇ ਨੂੰ ਦੇਖ ਲੈਂਦਾ। ਇਸੇ ਤਰ੍ਹਾਂ ਜੀਵ ਰੂਪ ਭਵਰਾ ਲੱਖਾਂ ਘਾਟੀਆਂ ਕਿਹੜੀਆਂ ਆਸਾ ਤ੍ਰਿਸ਼ਨਾ ਕਰਕੇ ਘਣਾ ਉੱਚਾ ਜੋ ਸਵਰਗ ਹੈ ਉਸ ਵਿੱਚ ਵੀ ਚਲਿਆ ਜਾਵੇ ਤਾਂ ਵੀ ਇਹ ਪੱਛਰਾਂ ਨੂੰ ਦੇਖ ਕੇ ਇਹਦਾ ਚਿੱਤ ਚੰਚਲ ਹੋ ਕੇ ਬਿਹਾਲ ਦੁਖੀ ਹੁੰਦਾ। ਕਹਿੰਦੇ ਜੇਕਰ ਨੀਚ ਜਿਵੇਂ ਨੀਵੇਂ ਉੱਤਰ ਕੇ ਭਾਵ ਹੰਕਾਰ ਨੂੰ ਤਿਆਗ ਕੇ ਨੀਵਾਂ ਮਨ ਕਰਕੇ ਪ੍ਰੇਮ ਰੂਪ ਚਿੱਕੜ 'ਚ ਆ ਕੇ ਨਿਵਾਸ ਕਰੇ ਅਤੇ ਘਣੀ ਹੁੰਦਾ ਬਹੁਤੀ ਨਿਮਰਤਾ ਨੂੰ ਧਾਰੇ ਅਤੇ ਭਗਤੀ ਰੂਪ ਕਰਨੀ ਨੂੰ ਕਰੇ ਤਾਂ ਕੌਲ ਫੁੱਲ ਵਾਂਗ ਸੰਗ ਜੋ ਪਰਮਾਤਮਾ ਹੈ ਉਹਦੇ ਜਮਾਲ ਹੁੰਦਾ, ਪ੍ਰਕਾਸ਼ ਨੂੰ ਵੇਖ ਲੈਂਦਾ। ਇਸ ਪ੍ਰਕਾਰ ਮਹਾਰਾਜ ਨੇ ਇਹ 9 ਸਲੋਕਾਂ ਤੱਕ ਪਾਵਨ ਬਚਨ ਬਖਸ਼ਿਸ਼ ਕੀਤੇ। ਕੁੱਲ 11 ਸਲੋਕ ਹਨ 4 ਬੋਲਿਆਂ ਦੇ। ਸੋ ਅਗਲੇ ਸਮੇਂ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਸ਼ਰਵਣ ਕਰਾਂਗੇ, ਕਬੀਰ ਜੀ ਦੇ ਦਰਸ਼ਨ ਵੀ ਕਰਾਂਗੇ। ਅਗਲੇ ਸਮੇਂ ਵਿੱਚ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ।
ਵਾਹਿਗੁਰੂ 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 ਵਾਹਿ